ਪ੍ਰਮੁੱਖ ਹਫ਼ਤਾ ਸਵੇਰ 8 ਤੋਂ ਲੈ ਕੇ 10 ਵਜੇ ਤੱਕ ਔਰ ਸੇਂਟ ਕੈਂਥਰ ਦੇ ਵਿੱਚ ਮਾਊਂਟ ਬੈਲਾ ਕੌਂਡੋ ਜਿਹੜੀ ਸੇਲ ਇਸ ਸਮੇਂ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। 1 ਬੈਡਰੂਮ ਸਟਾਰਟਿੰਗ ਪ੍ਰਾਈਸ 299 ਜਿਹੜੀਆਂ ਆਲਰੇਡੀ ਸੋਲਡ ਹੋ ਚੁੱਕੀਆਂ ਨੇ, ਅਤੇ ਉਸ ਤੋਂ ਬਾਅਦ ਫਿਰ 331 ਅਤੇ 341 ਅਤੇ ਫਿਰ ਜੇਕਰ 2 ਬੈਡਰੂਮ ਤੁਸੀਂ ਚਾਹੁੰਦੇ ਹੋ $411,000 ਤੋਂ ਉਹਨਾਂ ਦੀ ਪ੍ਰਾਈਸ ਆ ਜਿਹੜੀ ਸ਼ੁਰੂ ਹੁੰਦੀ ਹੈ। ਸੋ ਇਹਦੀ ਕਲੋਜ਼ਿੰਗ ਜਿਹੜੀ 2023 ਦੇ ਵਿੱਚ ਹੈ ਔਰ ਬੜੀਆਂ ਆਸਾਨ ਕਿਸ਼ਤਾਂ ਦੇ ਵਿੱਚ ਤੁਸੀਂ ਇਸ ਦੀ ਪੇਮੈਂਟ ਕਰਨੀ ਹੈ। ਔਰ ਇਹਦੇ ਨਾਲ ਨਾਲ ਦੱਸ ਦਈਏ ਕਿ ਅਗਰ ਤੁਸੀਂ ਇੱਕ ਅਪਾਰਟਮੈਂਟ ਬੁੱਕ ਕਰਵਾਉਣੀ ਹੈ, ਚੰਗੀ ਇਨਵੈਸਟਮੈਂਟ ਹੈ, 3 ਸਾਲਾਂ 'ਚ ਕਲੋਜ਼ ਹੋਣੀ ਹੈ, $5,000 ਦਾ ਚੈੱਕ ਪਲੱਸ ਤੁਹਾਡੀ ਆਈ ਡੀ ਮੈਨੂੰ ਅੱਜ ਸ਼ਾਮ 8 ਵਜੇ ਤੱਕ ਪਹੁੰਚਵੇ, ਔਰ ਉਸ ਦੇ ਨਾਲ ਨਾਲ ਜਿਹੜੇ ਸਾਡੇ ਇਹ ਪਹਿਲੇ ਪ੍ਰਾਈਸ ਨੇ ਉਹ ਤੁਹਾਨੂੰ ਮਿਲ ਸਕਦੇ ਨੇ 416-970-5005 416-970-5005। ਮੇਰਾ ਨੰਬਰ ਹੈ, ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਨਾ ਹੈ। ਅਸਾਈਨਮੈਂਟ ਕਲਾਸ ਬਿਲਕੁਲ ਫ੍ਰੀ ਹੈ, ਪਾਰਕਿੰਗ ਸਿਰਫ $7,500 ਦੀ ਹੈ, ਔਰ ਇਹਦੇ ਲਈ 416-970-5005 ਨੌ ਫੁੱਟ ਸੀਲਿੰਗ, ਗ੍ਰੇਨਾਈਟ ਕਾਊਂਟਰ ਟੋਪ, ਅਪਲਾਈਸਿਸ ਇਨਕਲੂਡਡ, ਸਾਰਾ ਕੁਛ। ਇਸ ਖੂਬਸੂਰਤ ਬਿਲਡਿੰਗ 6-story ਬਿਲਡਿੰਗ ਹੈ, ਸੇਂਟ ਕੈਥਰੀਨ ਦੇ ਬਿਲਕੁਲ ਡਾਊਨਟਾਊਨ ਦੇ ਵਿੱਚ, ਬਰੋਕ ਯੂਨੀਵਰਸਿਟੀ ਦੇ ਬਿਲਕੁਲ ਲਾਗੇ। 416-970-5005 416-970-5005 416-970-5005 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਹੈ। ਸੋ ਪ੍ਰੋਗਰਾਮ ਅਗਲਾ ਆਵਰ ਬਹੁਤ ਬਿਜ਼ੀ ਹੋਵੇਗਾ ਔਰ ਇਹਦੇ ਲਈ ਅਸੀਂ ਬਰੀਫ ਬਰੀਫ ਦੇ ਵਿੱਚ ਗੱਲਾਂਬਾਤਾਂ ਕਰਾਂਗੇ। ਇਸ ਸਮੇਂ ਮੇਰੇ ਨਾਲ ਹਰਚਰਨ ਗਰੋਵਰ ਜੀ ਨੇ। ਗਰੋਵਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਵੈਰੀ ਮੱਚ ਜਗਦੀਪ ਜੀ, ਮੇਰੀ ਤਰਫੋਂ ਸਾਰੇ ਲਿਸਨਰਸ ਨੂੰ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਗਰੋਵਰ ਸਾਹਿਬ। ਕਾਫੀ ਇਸ਼ੂਜ਼ ਨੇ ਜਿਹੜੇ ਤੁਹਾਡੇ ਨਾਲ ਡਿਸਕਸ ਕੀਤੇ ਜਾ ਸਕਦੇ ਨੇ, ਪਹਿਲਾਂ ਤਾਂ 1-2 ਮਿੰਟ ਦੇ ਵਿੱਚ ਐਕਸਪਲੇਨ ਕਰ ਦਿਓ ਕਿ ਜਿਹੜੇ ਨਵੇਂ ਆਪਣੇ ਰੈਂਟ ਸਬਸਿਡੀ ਅਤੇ ਹੋਰਾਂ ਦੇ ਵਿੱਚ ਚੇਂਜਿਸ ਕੀਤੀਆਂ ਨੇ, ਐਕਸਟੈਂਡ ਕੀਤਾ ਆ, ਅਤੇ ਕੁਝ ਪ੍ਰੋਗਰਾਮ ਨੇ ਜਿਹੜੇ ਉਹ ਬੰਦ ਹੋ ਚੁੱਕੇ ਨੇ।
ਹਾਂਜੀ ਜਗਦੀਸ਼ ਜੀ, ਜਿਵੇਂ ਰੈਂਟ ਸਬਸਿਡੀ ਤੁਸੀਂ ਗੱਲ ਕਰ ਰਹੇ ਹੋ, ਉਹ ਤਾਂ ਉਹਨਾਂ ਨੇ ਜਿਹੜੀ ਹੈ ਔਗਸਟ ਤੱਕ ਐਕਸਟੈਂਡ ਕੀਤੀ ਹੋਈ ਹੈ, ਔਰ ਉਹ ਔਗਸਟ ਤੋਂ ਬਾਅਦ ਜਿਹੜੀ ਹੈ ਉਹ ਬੰਦ ਹੋ ਜਾਣੀ ਹੈ। ਤੇ ਇਸ ਤੋਂ ਇਲਾਵਾ ਜਿਹੜੇ ਹੋਰ ਪ੍ਰੋਗਰਾਮ ਹੈਗੇ ਉਹਦੇ ਚ ਸਰਬ ਹੁਣ ਬੰਦ ਹੋਣ ਵਾਲਾ ਆਪਣਾ, ਤੇ ਸਰਬ ਦੀ ਜਿਹੜੀ ਲਾਸਟ ਮੰਥ ਹੈਗਾ ਜੀ ਉਹ ਵੈਸੇ ਤੇ 6 ਮਹੀਨੇ ਸੀ, ਅਗਸਤ ਦਾ ਲਾਸਟ ਸੀ, ਲੇਕਿਨ ਹੁਣ ਰੀਸੈਂਟਲੀ ਹੀ ਜਦੋਂ ਦੀ ਆਪਣੇ ਨਵੇਂ ਫਾਈਨੈਂਸ ਮਿਨਿਸਟਰ ਆਏ ਨੇ ਤੇ ਉਹਨਾਂ ਨੇ 1 ਮਹੀਨੇ ਲਈ ਨੂੰ ਐਕਸਟੈਂਡ ਕਰਤਾ ਸੀ, ਤੇ ਉਸ ਤੋਂ ਸਰਬ ਬੰਦ ਕਰਕੇ ਉਹਨਾਂ ਨੇ ਜਿੰਨੇ ਵੀ ਆਪਣੇ ਸਰਬ ਦੇ ਉੱਤੇ ਬੰਦੇ ਸੀ ਉਹ ਸਾਰੇ ਦੇ ਸਾਰੇ ਹੁਣ ਜਿਹੜੇ ਆ ਈ ਆਈ ਦੇ ਉੱਤੇ ਉਹਨਾਂ ਨੇ ਟ੍ਰਾਂਸਫਰ ਕਰ ਦੇਣੇ ਆ। ਜਿਹੜੇ ਈ ਆਈ ਦੇ ਲਈ ਐਲੀਜੀਬਲ ਹੁੰਦੇ ਆ ਤਾਂ ਵੀ, ਜੇ ਨਹੀਂ ਵੀ ਹੁੰਦੇ ਤਾਂ ਵੀ ਉਹਨਾਂ ਨੇ ਜਿਹੜੇ ਹੈਗੇ ਇੱਕ ਸੈਪਰੇਟ ਪ੍ਰੋਗਰਾਮ ਕੱਢ ਕੇ ਤੇ ਉਹਨਾਂ ਨੂੰ ਸੈਲਫ ਇੰਪਲਾਇਮੈਂਟ ਕੈਟੇਗਰੀ ਦੇ ਅੰਦਰ ਵੀ ਜਿਹੜਾ ਇੱਕ ਸੈਪਰੇਟ ਪ੍ਰੋਗਰਾਮ ਕ੍ਰੀਏਟ ਕੀਤਾ ਗਿਆ ਜੀ, ਉਹਦੇ ਅੰਦਰ ਵੀ ਜਿਹੜਾ ਹੈਗਾ ਤੁਹਾਨੂੰ $1600 ਮਹੀਨੇ ਦੇ ਜਿਹੜੇ ਹੈਗੇ ਉਹ ਦਿੱਤੇ ਜਾਣੇ ਆ। ਤੇ ਹੁਣ ਜਿੱਥੇ ਤੱਕ
ਮੇਰਾ ਖਿਆਲ ਥਰੋਨ ਸਪੀਚ ਦੇ ਵਿੱਚ ਇਸ ਨੂੰ ਇਦਾਂ ਦੀਆਂ ਜਿਹੜੀਆਂ ਨਵੀਆਂ ਸਕੀਮਾਂ ਕੱਢਣਗੇ, ਅਤੇ ਥਰੋਨ ਸਪੀਚ ਦੇ ਵਿੱਚ ਕਾਫੀ ਵੱਡੀ ਅਨਾਊਂਸਮੈਂਟ ਕਰਨ ਦੀਆਂ ਸੰਭਾਵਨਾਵਾਂ ਨੇ, ਔਰ ਇਹ ਚੇਂਜਸ ਥਰੋਨ ਸਪੀਚ ਦੇ ਵਿੱਚ ਲੱਗਦਾ ਹੈ ਕਿ ਜਸਟਿਨ ਟਰੂਡੋ ਸਾਹਿਬ ਵੱਡੀ ਤਾਦਾਦ ਦੇ ਵਿੱਚ ਇੱਦਾਂ ਦੀਆਂ ਪਲਾਨ ਸਾਹਮਣੇ ਲੈ ਕੇ ਆਉਣਗੇ।
ਦੇਖੋ ਕਈ ਵਾਰੀ ਥਾਟ ਇਹ ਵੀ ਆਉਂਦੀ ਹੈ ਕਿ ਵੀ ਇੱਕ ਮਾਈਨੋਰਟੀ ਗੌਰਮੈਂਟ ਨੂੰ ਕਿੰਨੀ ਕੁ ਪਾਵਰ ਹੋਣੀ ਚਾਹੀਦੀ ਹੈ ਐਕਚੁਅਲੀ ਸਪੈਂਡਿੰਗ ਦੀ। ਆਈ ਥਿੰਕ ਇਹਦੇ ਵਿੱਚ ਵੀ ਕੋਈ ਰੂਲ ਰੈਗੂਲੇਸ਼ਨ ਹੋਣਾ ਚਾਹੀਦਾ ਕਿ ਵੀ ਅਪ ਟੂ ਕਿਤਨੇ ਸਰਟਨ ਅਮਾਊਂਟ ਤੱਕ ਜਿਹੜੀ ਹੈਗੀ ਹੈ ਗੌਰਮੈਂਟ ਡੈਫੀਸਿਟ ਜਿਹੜੀ ਹੈ ਉਹ ਡਿਕਲੇਅਰ ਕਰ ਸਕਦੀ ਹੈਗੀ ਹੈ ਜਾਂ ਸਪੈਂਡ ਕਰ ਸਕਦੀ ਹੈਗੀ।
ਸਟੀਵਨ ਹਾਰਪਰ ਵੱਲੋਂ ਇਹ ਕਾਨੂੰਨ ਬਣਾਇਆ ਗਿਆ ਸੀਗਾ ਔਰ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਬਜਟ ਬੈਲੈਂਸ ਪੇਸ਼ ਕਰਨਾ ਇਹ ਲਾ ਬਣਾ ਦਿੱਤਾ ਗਿਆ ਸੀਗਾ, ਪਰ ਲਿਬਰਲ ਨੇ ਆਉਂਦਿਆਂ ਨਹੀਂ ਉਹਨੂੰ ਸਕ੍ਰੈਪ ਕਰ ਦਿੱਤਾ ਸੀਗਾ।
ਕੈਨੇਡਾ ਰਿਕਵਰੀ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ, ਤੇ ਉਸ ਤੋਂ ਇਲਾਵਾ ਕੁਛ ਜਿਹੜੇ ਮਤਲਬ ਕਿ ਪੇਡ ਲੀਵ ਵੀ ਜਿਹੜੀ ਹੈ 2 ਹਫ਼ਤੇ ਦੀ ਸ਼ੁਰੂ ਕੀਤੀ ਗਈ ਹੈ। ਅਸੀਂ ਲਾਸਟ ਵੀਕ ਦੇ ਬਾਰੇ ਡਿਸਕਸ ਵੀ ਕੀਤਾ ਸੀ ਕਿ ਜਿਹੜੇ ਬੰਦੇ ਕੰਮ ਤੇ ਨਹੀਂ ਜਾ ਪਾ ਰਹੇ ਆਪਣੀ ਸਿਕਨੈਸ ਦੀ ਵਜ੍ਹਾ ਦੇ ਨਾਲ ਜਾਂ ਕੋਈ ਹੋਰ ਆਪਣੀ ਰੀਜ਼ਨ ਦੇ ਵਜ੍ਹਾ ਦੇ ਨਾਲ, ਤੇ ਉਹਨਾਂ ਕੋਲ ਕੋਈ ਮੈਡੀਕਲ ਸਰਟੀਫਿਕੇਟ ਦੀ ਲੋੜ ਨਹੀਂ ਹੈਗੀ, ਉਹ 2 ਹਫ਼ਤੇ ਦੀ ਜਿਹੜੀ ਹੈ ਉਹ ਪੇਡ ਲੀਵ ਜਿਹੜੀ ਹੈ ਉਹ ਕਲੇਮ ਕਰ ਸਕਦੇ ਹੈਗੇ ਆ। ਉਹ ਇੰਪਲੋਇਰ ਤੋਂ ਨਹੀਂ ਕਲੇਮ ਕਰਨੀ ਉਹਨਾਂ ਨੇ, ਆਪਣੀ ਉਹ CRA ਦੇ ਥਰੂ ਹੀ ਉਹਨਾਂ ਨੇ ਉਹ ਕਲੇਮ ਕਰਨੀ ਹੈਗੀ ਹੈ।
ਗਰੋਵਰ ਸਾਹਿਬ, ਆਡਿਟ ਬਹੁਤ ਸਾਰੇ ਲੋਕਾਂ ਦੇ ਹੁਣ ਆ ਰਹੇ ਨੇ, CRA ਟਫ ਹੋਣ ਲੱਗੀ ਆ ਲੋਕਾਂ ਦੇ ਉੱਤੇ, ਸੋ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਐਕਸਪਲੇਨ ਕਰ ਦਿਓ 3-4 ਮਿੰਟ ਦੇ ਵਿੱਚ ਪਲੀਜ਼।
ਹਾਂ, ਮੈਂ ਬੜਾ ਬਰੀਫਲੀ ਦੱਸ ਦਿੰਦਾ। ਦੇਖੋ ਆਡਿਟ ਦਾ ਇਸ ਤਰ੍ਹਾਂ ਹੈਗਾ ਕਿ ਕਈ ਵਾਰੀ ਤਾਂ ਰੈਂਡਮਲੀ ਤੁਹਾਨੂੰ ਪਿਕ ਕਰ ਦਿੱਤਾ ਜਾਂਦਾ ਹੈਗਾ ਕਿ ਤੁਹਾਡੀ ਆਡਿਟ ਦਾ ਤੁਹਾਨੂੰ ਲੈਟਰ ਆ ਜਾਂਦਾ, ਕਈ ਵਾਰੀ ਕਿਸੇ ਸਪੈਸੀਫਿਕ ਰੀਜ਼ਨ ਦੀ ਵਜ੍ਹਾ ਦੇ ਨਾਲ ਤੁਹਾਨੂੰ ਜਿਹੜਾ ਹੈਗਾ ਉਹ ਪਿਕ ਕੀਤਾ ਜਾਂਦਾ। ਹੁਣ ਰੀਸੈਂਟਲੀ ਹੀ 1-2 ਹਫ਼ਤੇ ਪਹਿਲੇ ਹੀ ਜਿਹੜਾ ਗੌਰਮੈਂਟ ਨੇ ਇੱਕ ਹੋਰ ਚੀਜ਼ ਅਨਾਊਂਸ ਕੀਤੀ ਹੈਗੀ ਹੈ ਕਿ ਜਿਹੜੀ ਉਹ ਸਬਸਿਡੀ ਦੇ ਰਹੇ ਹੈਗੇ ਆ, ਸਬਸਿਡੀ ਦੇ ਉੱਤੇ ਵੀ ਉਹਨਾਂ ਨੇ ਹੁਣ ਅਨਾਊਂਸ ਕੀਤਾ ਕਿ ਦੇ ਆਰ ਗੋਇੰਗ ਟੂ ਡੂ ਐਨ ਆਡਿਟ, ਐਕਸਟੈਂਸਿਵ ਆਡਿਟ ਜਿਹੜੀ ਸਬਸਿਡੀ ਦੀ ਐਪਲੀਕੇਸ਼ਨ ਵਗੈਰਾ ਜਿਹਨਾਂ ਨੇ ਕਲੇਮ ਕੀਤੀ ਹੈ। ਤੇ ਉਹ ਆਡਿਟ ਦਾ ਬੇਸਿਕਲੀ ਗਵਰਨਮੈਂਟ ਜਾਂ ਉਹਦਾ CRA ਦਾ ਪਰਪਸ ਇਹੀ ਹੈਗਾ ਕਿ ਇਹ ਦੇਖਣਾ ਹੈਗਾ ਕਿ ਤੁਸੀਂ ਜਿਹੜਾ ਹੈਗਾ ਫੇਅਰ ਤਰੀਕੇ ਦੇ ਨਾਲ ਆਪਣੇ ਅਮਾਊਂਟ ਵਗੈਰਾ ਕਲੇਮ ਕੀਤੇ ਹੈਗੇ ਆ ਜਾਂ ਨਹੀਂ। ਜਿਹੜਾ ਸਾਨੂੰ ਸਭ ਨੂੰ ਪਤਾ ਕਿ ਜਿਵੇਂ ਕੈਨੇਡਾ ਦੇ ਅੰਦਰ ਜਿਹੜਾ ਸਿਸਟਮ ਹੈਗਾ ਜੀ ਉਹ ਸੈਲਫ ਅਸੈਸਮੈਂਟ ਦਾ ਸਿਸਟਮ ਹੈਗਾ ਜਿਹਦੇ ਵਿੱਚ ਤੁਸੀਂ ਜੋ ਵੀ ਸਬਮਿਟ ਕਰਦੇ ਹੋ ਇਹ ਬਿਲੀਵ ਕੀਤਾ ਜਾਂਦਾ ਕਿ ਤੁਸੀਂ ਓਨੈਸਟਲੀ ਆਪਣੀ ਰਿਟਰਨ ਫਾਈਲ ਕੀਤੀ ਹੈਗੀ ਹੈ। ਲੇਕਿਨ ਜਦੋਂ ਆਡੀਟਰ ਅਗਰ ਕੋਈ ਤੁਹਾਨੂੰ ਤੁਹਾਡੀ ਰਿਟਰਨ ਦੇ ਅੰਦਰ ਜਾਂ ਤੁਹਾਡੇ ਬਿਜ਼ਨਸ ਦੇ ਅੰਦਰ ਅਗਰ ਕੋਈ ਐਸ ਸੱਚ ਕੋਈ ਰਿਕੁਆਇਰਮੈਂਟ ਉਹਨੂੰ ਪਤਾ ਲੱਗਦੀ ਹੈ ਕਿ ਜਾਂ ਤੁਸੀਂ ਪ੍ਰੋਪਰਲੀ ਫਾਈਲ ਨਹੀਂ ਕੀਤਾ, ਫਿਰ ਉਹਦੀ ਹਾਰਸ਼ ਪੈਨਲਟੀਜ਼ ਵਗੈਰਾ ਵੀ ਹੈਗੀਆਂ, 50% ਤੱਕ ਈਵਨ ਜਿਹੜੀ ਹੈ ਉਹ ਚਾਰਜ ਕਰ ਸਕਦੇ ਹੈਗੇ ਆ ਤੁਹਾਡੇ ਤੋਂ ਪੈਨਲਟੀ, ਤੇ ਇੰਟਰਸਟ ਜਿਹੜਾ ਹੈਗਾ ਉਹ ਅਲੱਗ ਚਾਰਜ ਕਰਦੇ ਹੈਗੇ ਆ। ਲੇਕਿਨ ਮੈਂ ਬੜੇ ਹਾਈ ਲੈਵਲ ਦੇ ਉੱਤੇ ਦੱਸਾਂ ਕਿ ਆਡਿਟ ਜਿਹੜੀ ਹੈ ਅਤੇ ਤੁਹਾਨੂੰ ਸੀ ਪੀ ਪੀ ਦੇ ਰਿਲੇਟਡ ਆਉਂਦੀ ਹੈ ਜਾਂ ਤੁਹਾਨੂੰ ਐਚ ਐਸ ਟੀ ਦੇ ਰਿਲੇਟਡ ਆਏਗੀ ਜਾਂ ਜਿਵੇਂ ਕਾਰਪੋਰੇਸ਼ਨ ਰਿਲੇਟਡ, ਮੈਂ ਬਿਜ਼ਨਸ ਦੀ ਗੱਲ ਕਰ ਰਿਹਾ ਜੇ ਬਿਜ਼ਨਸ ਹੈਗਾ ਤੇ ਕਾਰਪੋਰੇਸ਼ਨ ਟੈਕਸ ਦੇ ਉੱਤੇ ਆਉਂਦੀ। ਉਹ ਜਿਹੜੇ ਆਡਿਟ ਦੇ ਮੇਜਰ ਜਿਹੜੇ ਟਰਿਗਰ ਹੁੰਦੇ ਆ, ਐਕਚੁਅਲੀ ਅਗਰ ਅਸੀਂ ਉਹ ਟਰਿਗਰ ਨੂੰ ਅਵੋਇਡ ਕਰੀਏ ਤਾਂ ਅਸੀਂ ਉਹਦੇ ਉੱਤੇ ਆਡਿਟ ਜਿਹੜੀ ਹੈ ਆਉਣ ਦੀ ਜਿਹੜੀ ਪੋਸੀਬਿਲਿਟੀ ਹੈਗੀ ਹੈ ਉਹਨੂੰ ਅਸੀਂ ਕੰਟਰੋਲ ਕੀਤਾ ਜਾ ਸਕਦਾ ਹੈ। ਜਦੋਂ ਆਪਣੀ ਰਿਟਰਨ ਫਾਈਲ ਕਰਨੀ ਹੈ, ਮੇਕ ਸ਼ੋਰ ਕਿ ਤੁਹਾਡੀ ਰਿਟਰਨ ਜਿਹੜੀ ਹੈ ਉਹ ਟਾਈਮਲੀ ਫਾਈਲ ਹੋਏ। ਔਰ ਇੱਕ ਚੀਜ਼ ਹੋਰ ਹੈਗੀ ਕਿ ਜਦੋਂ ਤੁਸੀਂ ਕੋਈ ਟੈਕਸ ਦੀ ਪੇਮੈਂਟ ਕਰਨੀ ਹੈ, ਜਦੋਂ ਸੀ ਆਰ ਏ ਦੇਖਦੀ ਹੈ ਕਿ ਤੁਹਾਡੀ ਟੈਕਸ ਦੀ ਪੇਮੈਂਟ ਓਵਰ ਡਿਊ ਹੈਗੀ ਹੈ, ਤਾਂ ਉਹ ਆਟੋਮੈਟਿਕਲੀ ਅਲਰਟ ਸਿਸਟਮ ਵਿੱਚ ਆ ਜਾਂਦਾ ਐਕਚੁਅਲੀ ਕਿ ਵੀ ਇੱਥੇ ਕੁਝ ਹੈਗਾ ਪ੍ਰੋਬਲਮ
ਜੀ।
ਤੇ ਜਦੋਂ ਤੁਸੀਂ ਟੈਕਸ ਦੀ ਪੇਮੈਂਟ ਟਾਈਮਲੀ ਨਹੀਂ ਕਰ ਪਾ ਰਹੇ ਜਾਂ ਓਵਰ ਡਿਊ ਤੁਹਾਡੀ ਜ਼ਿਆਦਾ ਹੋ ਜਾਂਦੀ ਹੈ, ਤੇ ਉੱਥੇ ਵੀ ਜਿਹੜਾ ਹੈਗਾ ਉਹ ਟ੍ਰਿਗਰ ਆ ਜਾਂਦਾ। ਇਸ ਤੋਂ ਇਲਾਵਾ ਜਿਹੜਾ ਹੋਰ ਦੋ ਤਿੰਨ ਟ੍ਰਿਗਰ ਹੈਗੇ ਕਿ ਜਿਹੜੀ ਤੁਸੀਂ ਆਪਣੇ ਕੋਈ ਵੀ ਐਕਸਪੈਂਸਿਸ ਜਿਹੜੇ ਹੈ ਅਗਰ ਕਲੇਮ ਕਰਦੇ ਹੋ ਔਰ ਉਹਦੀ ਰੇਸ਼ੋ ਜਿਹੜੀ ਹੈ ਬੜੀ ਹਾਈ ਹੋ ਜਾਂਦੀ ਹੈ। ਆਮ ਤੌਰ ਤੇ ਜਿਵੇਂ ਸਪੋਜ਼ ਕਰੋ, ਮੈਂ ਐਗਜ਼ਾਮਪਲ ਤੁਹਾਡੇ ਰੀਅਲ ਸਟੇਟ ਦਾ ਹੀ ਲੈ ਲਾਂ ਕਿ ਵੀ ਰੀਅਲ ਸਟੇਟ ਅਗਰ ਸਪੋਜ਼ ਕੋਈ ਰੀਅਲਟਰ ਇੱਕ ਆਮ ਈਅਰ ਦੇ ਅੰਦਰ ਅਗਰ ਉਹ 50,000 ਕਮਾਉਂਦਾ ਹੈਗਾ ਔਰ ਆਲ ਆਫ ਸਡਨ ਉਹਦੀ ਇਨਕਮ ਜਿਹੜੀ ਹੈ 2,00,000 ਦੀ ਹੋ ਗਈ ਹੈ, ਉਹਨੂੰ ਲੱਗਦਾ ਕਿ ਹੁਣ 2,00,000 ਦੇ ਉੱਤੇ ਹੁਣ ਉਹ ਫਟਾਫਟ ਜਿਹੜਾ ਹੈ ਆਪਣੇ ਐਕਸਪੈਂਸ ਦੀ ਰੇਸ਼ੋ ਵਧਾ ਕੇ ਜਿਹੜੇ ਉਹ ਆਪਣੀ ਰਿਟਰਨ ਫਾਈਲ ਕਰਦੇ, ਉਹਦੇ ਵਿੱਚ ਕਿਹੜਾ ਹੈ ਕਿ ਉਹ ਟ੍ਰਿਗਰ ਤੁਹਾਡਾ ਜਿਹੜਾ ਆਟੋਮੈਟਿਕਲੀ ਰੇਸ ਹੋ ਜਾਂਦਾ। ਉਹਦੇ ਵਿੱਚ ਜੋ ਦੇਖਦਾ ਸੀ ਆਰ ਏ ਦੇਖਦੀ ਹੈ, ਐਨਾਲਾਈਜ਼ ਕਰਦੀ ਹੈ ਕਿ ਵੀ ਤੁਹਾਡੀ ਜਿਹੜੀ ਰੇਸ਼ੋ ਹੈਗੀ ਉਹ ਆਲ ਆਫ ਸਡਨ ਇਨਕਮ ਇਨਕਰੀਜ਼ ਹੋ ਗਈ ਹੈ ਐਕਸਪੈਂਸ ਦੀ, ਇਹਦਾ ਕੀ ਰੀਜ਼ਨ ਹੋ ਸਕਦਾ ਹੈ ਐਕਚੁਅਲੀ, ਤੇ ਉਹਦੇ ਵਿੱਚ ਵੀ ਆਡਿਟ ਆਉਣ ਦੇ ਜਿਹੜੇ ਹੈਗੇ ਉਹ ਚਾਂਸਿਸ ਆ ਜਾਂਦੇ ਆ। ਵੈਸੇ ਰੀਜ਼ਨ ਤਾਂ ਬਹੁਤ ਹੈਗੇ ਐਕਚੁਅਲੀ, ਕਿਸੇ ਵੀ ਰੀਜ਼ਨ ਦੀ ਵਜ੍ਹਾ ਦੇ ਨਾਲ ਆ ਸਕਦਾ ਹੈਗਾ ਆਡਿਟ ਤੇ, ਬਟ ਐਸ ਸੱਚ ਅਗਰ ਤੁਹਾਡੀ ਦੇਖੋ, ਅਗਰ ਮੈਂ ਤਾਂ ਇੱਕੋ ਚੀਜ਼ ਕਹਿੰਦਾ ਕਿ ਜੇ ਤੁਹਾਡਾ ਅਕਾਊਂਟੈਂਟ ਸਹੀ ਹੈਗਾ ਤੇ ਤੁਹਾਡਾ ਅਗਰ ਤੁਸੀਂ ਪ੍ਰੋਪਰਲੀ ਜਿਹੜੇ ਰੈਕਰਡਸ ਮੇਨਟੇਨ ਹੈਗੀ ਆ, ਬੁਕਿੰਗ ਵਗੈਰਾ ਤੁਹਾਡੀ ਪ੍ਰੋਪਰਲੀ ਹੈਗੀ ਹੈ, ਤੇ ਆਡਿਟ ਦੇ ਵਿੱਚੋਂ ਸੀ ਆਰ ਏ ਨੂੰ ਫਿਰ ਉਹਦੇ ਚੋਂ ਕੁਛ ਨਿਕਲਣਾ ਬੜਾ ਮੁਸ਼ਕਿਲ ਹੋ ਜਾਂਦਾ ਉਹਨਾਂ ਦੇ
ਜੀ।
ਤੇ ਅਗਰ ਤੁਹਾਡੀ ਰੈਕਡ ਜਾਂ ਅਕਾਊਂਟੈਂਟ ਅਗਰ ਤੁਹਾਡਾ ਪ੍ਰੋਪਰ ਹੈ, ਪ੍ਰੋਪਰ ਤਰੀਕੇ ਨਾਲ ਤੁਹਾਡੀ ਬੁੱਕਸ ਵਗੈਰਾ ਮੇਨਟੇਨ ਕੀਤੀਆਂ ਗਈਆਂ ਹੈਗੀਆਂ, ਤਾਂ ਫਿਰ ਜਿਹੜਾ ਹੈ ਸੀ ਆਰ ਏ ਦੇ ਲਈ ਬੜਾ ਚੈਲੰਜ ਹੁੰਦਾ ਦਾ ਕੁਛ ਨਾ ਕੁਛ ਕੱਢਣਾ ਐਕਚੁਅਲੀ। ਅਸੀਂ ਕਾਫੀ ਸਾਰੇ ਆਡਿਟ ਇਸ ਉਹਦੇ ਵਿੱਚ ਕੀਤੇ ਆ, ਚਾਹੇ ਸਾਨੂੰ ਵਹੀਕਲ ਦਾ ਹੋਵੇ, ਜੀ ਐਸ ਟੀ ਦਾ ਹੋਵੇ ਜਾਂ ਪੇਰਲ ਦਾ ਹੋਵੇ, ਜਿੱਥੇ ਸੀ ਆਰ ਏ ਨੂੰ ਰੀਅਲੀ ਚੈਲੰਜ ਹੁੰਦਾ ਕੋਈ ਉਹਦੇ ਚੋਂ ਕੁਛ ਅਮਾਊਂਟ ਕੱਢਿਆ ਜਾਏ
ਜੀ।
ਬਾਕੀ ਆਈ ਥਿੰਕ ਟੋਪਿਕ ਤਾਂ ਬਹੁਤ ਲੰਬਾ ਹੈਗਾ ਹੈ ਜਗਦੀਸ਼ ਜੀ, ਬਟ ਟਾਈਮ ਇੰਨਾ ਨਹੀਂ ਹੁੰਦਾ, ਤੇ ਮੈਂ ਇਹੀ ਕਹਾਂਗਾ ਅਗਰ ਕਿਸੇ ਨੂੰ ਕੋਈ ਵੀ ਇਸ ਰਿਲੇਟਿਡ ਅਗਰ ਕੋਈ ਕੁਐਸਚਨ ਹੈਗਾ ਜਾਂ ਉਹਨਾਂ ਦਾ ਚਾਹੇ ਆਡਿਟ ਦਾ ਲੈਟਰ ਆ ਗਿਆ ਔਰ ਉਹਨੂੰ ਸਮਝ ਨਹੀਂ ਆ ਰਿਹਾ ਕਿ ਉਹਨੂੰ ਕਿਵੇਂ ਰਿਪਲਾਈ ਕਰਨਾ ਹੈਗਾ, ਜਾਂ ਅਗਰ ਤੁਸੀਂ ਆਡਿਟ ਦਾ ਲੈਟਰ ਨਹੀਂ ਆਇਆ, ਤੁਸੀਂ ਇਹ ਚਾਹੁੰਦੇ ਹੋ ਕਿ ਆਡਿਟ ਨਾ ਆਏ, ਤੁਹਾਡੀ ਪੋਸੀਬਿਲਿਟੀ ਘੱਟ ਤੋਂ ਘੱਟ ਰਹੇ, ਤਾਂ ਉਸ ਕੇਸ ਲਈ ਜ਼ਰੂਰੀ ਹੈਗਾ ਕਿ ਤੁਸੀਂ ਇੱਕ ਪ੍ਰੋਫੈਸ਼ਨਲ ਅਕਾਊਂਟੈਂਟ ਦੇ ਨਾਲ ਡੀਲ ਕਰੋ ਤੇ ਅਕਾਊਂਟੈਂਟ ਦੇ ਥਰੂ ਜਿਹੜਾ ਹੈ ਆਪਣਾ ਮੈਟਰ ਜਿਹੜਾ ਹੈਗਾ ਟੈਕਸ ਦਾ ਜਾਂ ਆਪਣੇ ਅਕਾਊਂਟਿੰਗ ਦੇ ਰਿਲੇਟਿਡ ਜੋ ਵੀ ਹੈਗਾ ਪ੍ਰੋਫੈਸ਼ਨਲ ਸਰਵਿਸਿਜ਼ ਵਗੈਰਾ ਜਿਹੜੀ ਹੈ ਤੁਸੀਂ ਅਵੇਲ ਕਰੋ ਜੀ।
ਸੋ ਜਿਸ ਤਰ੍ਹਾਂ ਕਹਾਵਤ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ, ਸੋ ਪਹਿਲਾਂ ਹੀ ਆਪਣਾ ਐਸਾ ਬੰਦੋਬਸਤ ਕਰਕੇ ਰੱਖੋ ਕਿ ਤੁਹਾਨੂੰ ਇਹ ਸਮੱਸਿਆ ਨਾ ਆਵੇ, ਕਿਉਂਕਿ ਪਹਿਲਾਂ ਤੁਹਾਡਾ ਬਹੁਤ ਘੱਟ ਤੁਹਾਨੂੰ ਤੁਹਾਡੀ ਹੈਸਲ ਹੋਵੇਗੀ ਔਰ ਬਹੁਤ ਘੱਟ ਤੁਹਾਡਾ ਇੱਕ ਪ੍ਰੋਫੈਸ਼ਨਲ ਅਕਾਊਂਟੈਂਟ ਹਾਇਰ ਕਰਨ ਦਾ ਖਰਚਾ ਵੀ ਹੋਵੇਗਾ, ਪਰ ਜਦੋਂ ਆਡਿਟ ਆ ਜਾਂਦਾ ਤਾਂ ਫਿਰ ਬਹੁਤ ਜਦੋਂ ਫਾਈਲਾਂ ਖੁੱਲਦੀਆਂ ਨੇ ਤੇ ਗਾਂ ਦੀ ਗਾਂ ਡਿੱਗ ਕਰਦੇ ਆ, ਕੁਛ ਨਾ ਕੁਛ ਨਿਕਲੀ ਜਾਂਦਾ। ਸੋ ਤੁਸੀਂ,
ਮੈਂ ਜਗਬੀਰ ਜੀ ਇੱਥੇ ਤੱਕ ਸੁਣਿਆ ਹੈਗਾ ਕਿ ਕਲਾਇੰਟ ਕਹਿੰਦੇ ਜੀ ਸਾਨੂੰ ਇੰਨੇ ਟਾਈਮ ਹੋ ਗਿਆ ਸਾਨੂੰ ਨੀਂਦ ਨਹੀਂ ਆ ਰਹੀ, ਅੱਧਾ ਲੈਟਰ ਆਇਆ ਸਾਨੂੰ ਨੀਂਦ ਨਹੀਂ ਆ ਰਹੀ ਐਕਚੁਅਲੀ।
ਹਾਂ ਜੀ,
ਬੈਟਰ ਇਹ ਹੀ ਹੈਗਾ ਕਿ ਤੁਸੀਂ ਜਿਹੜਾ ਫੇਅਰ ਆਪਣੇ ਜਿਹੜੇ ਹੈ ਔਰ ਜਦੋਂ ਰਿਪਲਾਈ ਆਡੀਟਰ ਨੂੰ ਵੀ ਕਰਨੀ ਹੈਗੀ ਹੈ, ਇੱਕ ਪ੍ਰੋਫੈਸ਼ਨਲ ਅਕਾਊਂਟੈਂਟ ਦੀ ਹੈਲਪ ਲਓ ਔਰ ਉਹਦੇ ਥਰੂ ਤੁਸੀਂ ਡੀਲ ਕਰੋ, ਤਾਂ ਤੁਸੀਂ ਜਿਹੜਾ ਹੈ ਆਪਣਾ ਪੀਸ ਆਫ ਮਾਈਂਡ ਰੱਖੋ ਔਰ ਆਪਣੇ ਬਿਜ਼ਨਸ ਦੇ ਉੱਤੇ ਜ਼ਿਆਦਾ ਫੋਕਸ ਰੱਖੋ ਰੈਦਰ ਦੈਨ ਕਿ ਆਡਿਟ ਦੇ ਲੈਟਰ ਜਾਂ ਉਹਦੇ ਉੱਤੇ।
ਆਲਰਾਈਟ, ਥੈਂਕ ਯੂ। 905-247-0193 ਇਹਨਾਂ ਨੰਬਰ ਹੈ ਹਰਚੰਨ ਗਰੋਵਰ ਜੀ ਦਾ, ਕਿਤੇ ਆਡਿਟ ਨਾ ਆਵੇ ਇਸ ਦੇ ਲਈ ਪ੍ਰੋਪਰ ਪੇਪਰ ਵਰਕ ਕਰਕੇ ਰੱਖਣਾ ਅਤੇ ਨਾਲ ਦੀ ਨਾਲ ਜੇ ਆ ਗਿਆ ਤਾਂ ਉਸ ਨੂੰ ਕਿਸ ਤਰ੍ਹਾਂ ਸੋਲਵ ਕਰਨਾ ਹੈ। 905-247-0193 ਇਹਨਾਂ ਦਾ ਨੰਬਰ ਹੈ। ਥੈਂਕ ਯੂ ਗਰੋਵਰ ਸਾਹਿਬ,
ਥੈਂਕ ਯੂ ਵੈਰੀ ਮਚ ਜਗਦੀਸ਼ ਜੀ।
905-247-0193 ਹਰਚੰਨ ਗਰੋਵਰ ਜੀ, ਸੀ ਪੀ ਏ ਸੀ ਜੀ ਏ ਨੇ, 7895 ਟ੍ਰੈਨਵੇ ਡਰਾਈਵ, ਯੂਨਿਟ 214 ਦੇ ਵਿੱਚ ਇਹਨਾਂ ਦਾ ਆਫਿਸ ਹੈ। ਔਰ ਇਲਾਜ ਨਾਲੋਂ ਪਰਹੇਜ਼ ਚੰਗਾ, ਅਤੇ ਨਾਲ ਦੀ ਨਾਲ ਜੇ ਪੂਰੇ ਲੈਟਰ ਆ ਜਾਂਦੇ ਆ ਤਾਂ ਨੀਂਦ ਨਹੀਂ ਆਉਂਦੀ ਗੀ, ਅਤੇ ਨੀਂਦ ਤਾਂ ਨਹੀਂ ਆਉਂਦੀ ਕਿ ਸਾਡੀ ਸਿਹਤ ਵਿਗੜ ਜਾਂਦੀ ਹੈ ਅਤੇ ਜਿੱਥੇ ਸਾਰੀਆਂ ਸਟ੍ਰੈਸ ਨੇ ਜਿੱਥੇ ਸਾਰਾ ਕੁਛ ਚੱਲਦਾ ਉਹਦੇ ਨਾਲ ਨਾਲ ਸਾਡੇ ਵੈਦ ਹਰੀਸ਼ ਵਰਮਾ ਜੀ ਇਹਦੇ ਬਾਰੇ ਸਾਡੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਨਗੇ। ਉਸ ਤੋਂ ਰਾਈਟ ਵੇ ਬਾਅਦ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਹੋਵੇਗਾ। ਪਰਮਾਨ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਔਰ ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ। ਸੋ ਕੀ ਅੱਜ ਦਰਦਾਂ ਦੀ ਗੱਲ ਕਰਨੀ ਹੈ ਜਾਂ ਫਿਰ ਕੋਈ ਹੋਰ ਗੱਲ ਕਰਨੀ ਹੈ?
ਨਹੀਂ, ਸਾਡੇ ਕੋਲ ਕਾਫੀ ਅੱਜ ਕੱਲ ਪੇਸ਼ੈਂਟਸ ਆ ਰਹੇ ਨੇ ਕੋਲਾਈਟਿਸ ਦੇ। ਮੈਂ ਕਾਫੀ ਸਾਲਾਂ ਤੋਂ, ਕੋਈ 20-25 ਸਾਲ ਹੋ ਗਏ ਮੈਨੂੰ ਇਹ ਕੰਮ ਕਰਦੇ ਨੂੰ, ਅਲਸਰੇਟਿਵ ਕੋਲਾਈਟਿਸ ਦੀ ਦਾ ਅਸੀਂ ਬਹੁਤ ਸਪੈਸ਼ਲ ਟ੍ਰੀਟਮੈਂਟ ਕਰਦੇ ਹਾਂ। ਮੈਂ ਵੀ ਥੋੜੀ ਜਿਹੀ ਜਾਣਕਾਰੀ ਦੇਣਾ ਚਾਹੁੰਦਾ, ਜਿਹੜੀ ਅਲਸਰੇਟਿਵ ਕੋਲਾਈਟਿਸ ਬਿਮਾਰੀ ਹੈ ਇਹਨੂੰ ਆਮ ਭਾਸ਼ਾ 'ਚ ਅਸੀਂ ਸੰਗਰਹਿਣੀ ਰੋਗ ਕਹਿ ਦਿੰਦੇ ਹਾਂ। ਸੰਗਰਹਿਣੀ ਇਹ ਰੋਗ, ਇਹ ਵੱਡੀ ਆਂਤਰੀ ਦਾ ਰੋਗ ਹੁੰਦਾ ਜਿਹਦੇ ਵਿੱਚ ਪੇਸ਼ੈਂਟਸ ਨੂੰ ਖੂਨੀ ਦਸਤ ਆਉਂਦੇ ਨੇ, ਬਾਰ ਬਾਰ ਖੂਨ ਦੇ ਮੋਸ਼ਨਸ ਆਉਂਦੇ ਨੇ, ਔਰ ਪੇਸ਼ੈਂਟਸ ਦਾ ਕੰਟਰੋਲ ਖਤਮ ਹੋ ਜਾਂਦਾ ਹੈ। ਉਹਨੂੰ ਇੱਕਦਮ ਟੋਇਲਟ ਲਈ ਭੱਜਣਾ ਪੈਂਦਾ, ਇੱਕਦਮ ਉਹਨੂੰ ਸੂਰ ਪਾਸ ਕਰਨ ਲਈ ਜਾਣਾ ਪੈਂਦਾ। ਔਰ ਪੇਸ਼ੈਂਟਸ ਜਿਹੜੇ ਸੰਗਰਹਿਣੀ ਦੇ ਮਰੀਜ਼ ਹੁੰਦੇ ਨੇ, ਉਹ ਹੌਲੀ ਹੌਲੀ ਉਹਨਾਂ ਦਾ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ, ਔਰ ਉਹਨਾਂ ਨੂੰ ਹਰ ਵਕਤ ਕਮਜ਼ੋਰੀ ਬਣੀ ਰਹਿੰਦੀ ਹੈ। ਇਹਨੂੰ ਬਿਮਾਰੀ ਨੂੰ ਅਲਸਰੇਟਿਵ ਕੋਲਾਈਟਿਸ ਕਹਿੰਦੇ ਆ। ਵੀ ਖਾਸ ਇੱਕ ਡਾਇਗਨੋਸਿਸ ਕਰਨ ਦਾ ਤਰੀਕਾ ਹੁੰਦਾ, ਕਲੋਨੋਸਕੋਪਿਕ ਇਨਵੈਸਟੀਗੇਸ਼ਨ ਹੈ, ਜਿਹਦੇ 'ਚ ਕੈਮਰੇ ਰਾਹੀਂ ਗੁਦਾ ਮਾਰਗ ਤੋਂ ਇੱਕ ਟਿਊਬ ਪਾ ਕੇ ਚੈੱਕ ਕੀਤਾ ਜਾਂਦਾ, ਜਿਹਦੇ 'ਚ ਉਹਦੇ ਨਾਲ ਦੇਖਿਆ ਜਾਂਦਾ ਵੀ ਅਲਸਰ ਕਿਸ ਏਰੀਆ ਤੱਕ ਪਹੁੰਚੇ ਹੋਏ ਨੇ। ਲੇਕਿਨ ਪੇਸ਼ੈਂਟ ਦੀ ਕੰਪਲੇਂਟ ਇਹੀ ਹੁੰਦੀ ਹੈ ਕਿ ਜਦੋਂ ਪੇਸ਼ੈਂਟ ਸਟੂਲ ਪਾਸ ਕਰਦੇ ਆ ਤਾਂ ਉਹਨਾਂ ਨੂੰ ਸਟੂਲ ਦੇ ਨਾਲ ਬਲੱਡ ਆਉਂਦਾ। ਮੈਂ ਇੱਥੇ ਇੱਕ ਖਾਸ ਗੱਲ ਦੱਸਣਾ ਚਾਹੁੰਦਾ ਵੀ ਬਹੁਤ ਸਾਰੇ ਮਰੀਜ਼ ਇਹ ਮਹਿਸੂਸ ਕਰਦੇ ਰਹਿੰਦੇ ਨੇ ਸ਼ਾਇਦ ਉਹਨਾਂ ਨੂੰ ਬਵਾਸੀਰ ਹੋ ਗਈ ਹੈ। ਬਵਾਸੀਰ ਇੱਕ ਅਲੱਗ ਰੋਗ ਹੈ, ਇਹ ਗੁਦਾ ਮਾਰਗ ਚੋਂ ਖੂਨ ਆਉਣਾ ਇਹ ਇੱਕ ਸੀਰੀਅਸ ਸਿਮਟਮ ਹੁੰਦਾ। ਜਦੋਂ ਵੀ ਕਿਸੇ ਪੇਸ਼ੈਂਟ ਨੂੰ ਸਟੂਲ ਦੇ ਨਾਲ ਬਲੱਡ ਆ ਰਿਹਾ, ਟੋਇਲਟ ਜਾਣ ਲੱਗੇ ਬਲੱਡ ਆ ਰਿਹਾ, ਉਹਨਾਂ ਨੂੰ ਆਪਣੇ ਡਾਕਟਰ ਕੋਲ ਜਾ ਕੇ ਚੈੱਕਅਪ ਕਰਾਉਣਾ ਚਾਹੀਦਾ, ਕਿਉਂਕਿ ਇਹ ਬਿਮਾਰੀਆਂ ਜਿਹੜੀਆਂ ਨੇ ਅਲਸਰੇਟਿਵ ਕੋਲਾਈਟਿਸ, ਕਰੋਨਸ ਡਿਜ਼ੀਜ਼, ਜਾਂ ਹੈਮਰਾਇਡ ਜਿਹਨੂੰ ਅਸੀਂ ਬਵਾਸੀਰ ਕਹਿੰਦੇ ਹਾਂ, ਜਾਂ ਐਨਲ ਫਿਸ਼ਰ, ਇਹ ਬਿਮਾਰੀਆਂ ਦਾ ਚੈੱਕਅਪ ਤੋਂ ਹੀ ਪਤਾ ਲੱਗਦਾ। ਔਰ ਅਲਸਰੇਟਿਵ ਕੋਲਾਈਟਿਸ ਦੇ ਮਰੀਜ਼ ਨੇ, ਕਿਉਂਕਿ ਇਹ ਕਾਫੀ ਐਲੋਪੈਥਿਕ ਦਵਾਈਆਂ ਖਾ ਕੇ ਕਈ ਵਾਰ ਠੀਕ ਵੀ ਨਹੀਂ ਹੁੰਦੇ ਸਾਡੇ ਕੋਲ।
ਇਹਦਾ ਮਤਲਬ ਇਹ ਹੈ ਕਿ ਇਹ ਜਦੋਂ ਇਹ ਪ੍ਰੋਬਲਮ ਆਉਂਦੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਆਪਾਂ ਨੂੰ ਇੱਕੋ ਹੀ ਬਿਮਾਰੀ ਲੈ ਲੈਣੀ ਹੈ ਕਿ ਸਾਨੂੰ ਬਵਾਸੀਰ ਹੋ ਗਈ। ਬਵਾਸੀਰ ਤੋਂ ਇਲਾਵਾ ਹੋਰ ਵੀ ਬਿਮਾਰੀਆਂ ਨੇ ਜਿਹੜੀਆਂ ਇਸ ਦੇ ਨਾਲ ਮਿਲਦੀਆਂ ਜੁੜਦੀਆਂ ਨੇ, ਪਰ ਉਹਦਾ ਅਸੀਂ ਇੱਕੋ ਹੀ ਬਿਮਾਰੀ ਸਮਝ ਲੈਂਦੇ ਹਾਂ ਕਿ ਸਾਨੂੰ ਬਵਾਸੀਰ ਹੋ ਗਈ।
ਜੀ ਜੀ, ਇਸ ਕਰਕੇ ਉਹਦਾ ਡਾਇਗਨੋਸਿਸ ਪਹਿਲਾਂ ਬੜਾ ਇੰਪੋਰਟੈਂਟ ਹੈ। ਡਾਇਗਨੋਸਿਸ ਕਰਨ ਤੋਂ ਬਾਅਦ ਫਿਰ ਉਹਦਾ ਇਲਾਜ ਜਿਹੜਾ ਹੈ, ਕਿਉਂਕਿ ਸਾਡੇ ਕੋਲ ਜਿੰਨੇ ਪੇਸ਼ੈਂਟਸ ਆਉਂਦੇ ਨੇ, ਇੱਕ ਆਟੋ ਇਮਿਊਨ ਡਿਜ਼ੀਜ਼ ਹੁੰਦੀ ਹੈ ਅਲਸਰੇਟਿਵ ਕੋਲਾਈਟਿਸ ਜਿਹਨੂੰ ਅਸੀਂ ਸੰਗਰਹਿਣੀ ਕਹਿੰਦੇ ਹਾਂ, ਜਾਂ ਇਹਦੀ ਦੂਸਰੀ ਇੱਕ ਸਿਸਟਰ ਡਿਜ਼ੀਜ਼ ਹੁੰਦੀ ਹੈ ਜਿਹਨੂੰ ਕਰੋਨਸ ਡਿਜ਼ੀਜ਼ ਕਹਿੰਦੇ ਹੈ। ਇਹ ਦੋਨੇ ਬਿਮਾਰੀਆਂ ਇਨਫਲੇਮੇਟਰੀ ਬਾਊਲ ਡਿਜ਼ੀਜ਼ ਹੁੰਦੀਆਂ। ਇਹਦਾ ਸਾਡੇ ਕੋਲ ਬੜਾ ਕਮਾਲ ਦਾ ਇਲਾਜ ਹੈ, ਸਾਡੇ ਕੋਲ ਬਹੁਤ ਪੇਸ਼ੈਂਟ ਹੈ। ਮੇਰੇ ਦਿੱਲੀ ਦੇ ਵਿੱਚ ਕਲੀਨਿਕ ਹੈ ਇਸ ਬਿਮਾਰੀ ਦਾ ਹੀ, ਉਹਦੇ 'ਚ ਸਾਡੇ ਕੋਲ 20,000 ਪੇਸ਼ੈਂਟ ਸੀਗੇ ਹੁਣ ਤੱਕ ਜਿਹੜੇ ਅਸੀਂ ਇਹਦੇ ਠੀਕ ਕੀਤੇ ਨੇ। ਸੋ ਇਹਦੇ ਵਿੱਚ ਅਸੀਂ ਦੋ ਤਰ੍ਹਾਂ ਦੀਆਂ ਦਵਾਈਆਂ ਦਿੰਦੇ ਹਾਂ। ਇੱਕ ਫਰੂਟ ਹੁੰਦਾ ਬੇਲ ਫਲ ਕਹਿੰਦੇ ਹਾਂ ਅਸੀਂ ਉਹਨੂੰ, ਬੇਲ ਫਲ ਬਿੱਲ ਦਾ ਬੂਟਾ ਹੁੰਦਾ, ਵਰਿਕਸ ਹੁੰਦਾ, ਉਹਨੂੰ ਫਲ ਲੱਗਦੇ ਨੇ, ਉਹਦਾ ਗੁੱਦੇ ਤੋਂ ਦਵਾਈ ਬਣਦੀ ਹੈ। ਉਹ ਬੇਲ ਫਲ, ਬੋਸਫੇਲੀਆ, ਕਰਕੁਮਿਨ, ਐਂਡੋਗ੍ਰਾਫਿਸ, ਜਿੰਜਰ, ਇਹਨਾਂ ਤੋਂ ਅਸੀਂ ਬਣੇ ਹੋਏ ਦੋ ਤਰ੍ਹਾਂ ਦੇ ਕੈਪਸੂਲ ਆਪਣੇ ਪੇਸ਼ੈਂਟਸ ਨੂੰ ਦਿੰਦੇ ਹਾਂ, ਜਿਨ੍ਹਾਂ ਮਰੀਜ਼ਾਂ ਨੂੰ ਤੇਜ਼ ਦਵਾਈਆਂ ਖਾ ਕੇ, ਸਟੀਰੋਇਡ ਜੈਸੀਆਂ ਦਵਾਈਆਂ ਜਾਂ ਬਾਇਓਲੋਜੀਕਲ ਇੰਜੈਕਸ਼ਨ ਲਗਵਾ ਕੇ ਵੀ ਆਰਾਮ ਨਹੀਂ ਆ ਰਿਹਾ, ਉਹਨਾਂ ਪੇਸ਼ੈਂਟਸ ਨੂੰ ਵੀ ਸਾਡੀ ਦਵਾਈ ਨਾਲ ਬੜੀ ਜਲਦੀ ਆਰਾਮ ਆ ਜਾਂਦਾ, ਔਰ ਸਾਲ ਡੇਢ ਸਾਲ ਦਵਾਈ ਖਾ ਕੇ ਬਿਮਾਰੀ ਪੱਕੇ ਤੌਰ ਤੇ ਠੀਕ ਹੋ ਜਾਂਦੀ ਹੈ। ਅਸੀਂ ਬਹੁਤ ਸਾਰੇ ਮਰੀਜ਼ਾਂ ਦੀ ਬਾਅਦ ਚ ਕਲੋਨੋਸਕੋਪੀ ਵੀ ਕਰਾਈ ਹੈ, ਔਰ ਉੱਥੇ ਡਾਕਟਰਸ ਨੇ ਵੀ ਦੇਖਿਆ, ਮੈਡੀਕਲ ਡਾਕਟਰਸ ਨੇ ਵੀ ਕਲੋਨੋਸਕੋਪੀ ਤੋਂ ਬਾਅਦ ਉਹਨਾਂ ਦੀ ਇੰਟਰਨਲ ਲਾਈਨਿੰਗ ਜਿਹੜੀ ਹੈ ਪੂਰੀ ਤਰ੍ਹਾਂ ਹੀਲ ਕਰ ਗਈ, ਔਰ ਉਹਦੀ ਬਲੱਡ ਸਰਕੂਲੇਸ਼ਨ ਬਿਲਕੁਲ ਨੋਰਮਲ ਹੋ ਗਈ
ਜੀ।
ਸੋ ਇਹਦੇ ਬਾਰੇ ਜੇ ਕੋਈ ਹੋਰ ਜਾਣਕਾਰੀ ਕਿਸੇ ਨੇ ਲੈਣੀ ਹੈ, ਮੈਨੂੰ ਕਾਲ ਕਰ ਲੈਣ ਜਾਂ ਫਿਰ ਮੇਰੇ ਕਲੀਨਿਕ ਤੇ ਆ ਕੇ ਮੈਨੂੰ ਮਿਲ ਸਕਦੇ ਨੇ।
ਆਲਰਾਈਟ, 416-813
416-804-1500
416-804-1500 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਔਰ ਬੜੇ ਹੰਢੇ ਹੋਏ ਤਜਰਬੇਕਾਰ ਖਾਨਦਾਨੀ ਵੈਦ ਹਰੀਸ਼ ਵਰਮਾ ਜੀ 416-804-1500 ਔਰ ਵੱਡੀ ਗੱਲ ਇਹ ਹੈ ਕਿ ਜਿੱਥੇ ਐਲੋਪੈਥੀ ਅਤੇ ਆਯੁਰਵੈਦਿਕ ਨੂੰ ਮਿਕਸ ਕਰਕੇ ਇਹਨਾਂ ਨੇ ਕਿਤਾਬਾਂ ਵੀ ਲਿਖੀਆਂ ਨੇ ਇਸ ਇਹਨਾਂ ਟੋਪਿਕਸ ਦੇ ਉੱਤੇ ਕਿ ਡਾਇਗਨੋਸਟ ਕਰਨ ਦੇ ਲਈ ਐਲੋਪੈਥੀ ਵਰਗਾ ਜਿਹੜਾ ਕੰਮ ਉਹ ਆਯੁਰਵੈਦਿਕ ਦੇ ਵਿੱਚ ਨਹੀਂ ਹੈ ਅਤੇ ਜਿਹੜਾ ਇਲਾਜ ਆਯੁਰਵੈਦਿਕ ਨੇ ਕਰਨਾ ਉਹ ਐਲੋਪੈਥੀ ਨਹੀਂ ਕਰ ਸਕਦੇਗੀ। ਸੋ ਇਹ ਦੋਨਾਂ ਦਾ ਮਿਕਸਚਰ ਦੋਨਾਂ ਦੀ ਸਮਝ ਹੈ ਇਹਨਾਂ ਪਾਸ 416-804-1500 ਇਹਨਾਂ ਨੰਬਰ ਹੈ।
ਥੈਂਕ ਯੂ ਸੋ ਮਚ ਡਾਕਟਰ
ਸਾਹਿਬ, ਥੈਂਕ ਯੂ ਸਰ, ਧੰਨਵਾਦ ਜੀ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਮੇਰੇ ਨਾਲ ਇੱਕ ਕਾਲਰ ਨੇ ਸਿਰਫ ਇੱਕ ਮਿੰਟ ਹੀ, ਇਹਨਾਂ ਨੂੰ ਮੈਂ ਦੇਵਾਂਗਾ ਲੱਸੀ ਕੀ ਕਹਿਣਾ ਚਾਹੁੰਦੇ ਆ, ਉਸ ਤੋਂ ਬਾਅਦ ਰਾਈਟ ਵੇ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਹੋਵੇਗਾ, ਫਿਰ ਚਾਰਲੀ ਐਂਗਲ ਸਾਡੇ ਨਾਲ ਗੱਲਬਾਤ ਕਰਨਗੇ ਜੋ ਉਹਨਾਂ ਵੱਲੋਂ ਖੁਲਾਸੇ ਕੀਤੇ ਗਏ ਨੇ। ਬਰਦੀਸ਼ ਚੱਗੜ ਦੇ ਉੱਤੇ ਨਿਸ਼ਾਨੇ ਜਿਹੜੇ ਨੇ ਸਿੱਧੇ ਗਏ ਨੇ, ਸੋ ਉਹ ਤੋਂ ਬਾਅਦ ਕੀ ਬਰਦੀਸ਼ ਚੱਗੜ ਹੁਣ ਲੰਮਾ ਸਮਾਂ ਮਿਨਿਸਟਰ ਰਹਿ ਸਕੇਗੀ ਜਾਂ ਨਹੀਂ, ਕੀ ਨੈਕਸਟ ਸ਼ਫਲ ਦੇ ਵਿੱਚ ਉਹਨਾਂ ਨੂੰ ਹਟਾ ਦਿੱਤਾ ਜਾਵੇਗਾ, ਉਹਦੀ ਗੱਲਬਾਤ ਹੋਵੇਗੀ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਤਾਰਿਆਂ ਜੀ।
ਸਤਿ ਸ਼੍ਰੀ ਅਕਾਲ ਜੀ।
ਮੈਂ ਕਹਿਣਾ ਸੀਗਾ ਜਿਹੜਾ ਖਰਚਾ ਦੇਸ਼ ਦੇ ਉੱਪਰ ਖਰਚਾ ਕਰਨ ਦਾ ਜਿਹੜਾ ਕੰਮ ਹੈ ਨਾ, ਕਿਸੇ ਪ੍ਰਧਾਨ ਮੰਤਰੀ ਨੂੰ, ਕਿਸੇ ਪ੍ਰੀਮੀਅਰ ਨੂੰ, ਕਿਸੇ ਮੁੱਖ ਮੰਤਰੀ ਨੂੰ ਨਹੀਂ ਹੋਣਾ ਚਾਹੀਦਾ, ਸਿਰਫ ਆਪਣਾ ਫਾਈਨਾਂਸ ਡਿਪਾਰਟਮੈਂਟ ਹੋਣਾ ਚਾਹੀਦਾ ਜਿਹੜਾ ਇਹ ਸਾਰੀ ਚੀਜ਼ਾਂ ਹੈਂਡਲ ਕਰੇ ਔਰ ਖਰਚਾ ਕਰੇ। ਇਹ ਤਾਂ ਅਨਲਿਮਿਟਡ ਐਵੇਂ ਪੈਸੇ ਵੰਡੀ ਜਾਂਦੇ ਨੇ ਇੱਧਰ ਉੱਧਰ ਉੱਧਰ ਉੱਧਰ। ਮੈਂ ਕਹਿੰਦੇ ਕਿਹਾ ਜੀ ਸਰ, ਥੈਂਕ ਯੂ ਸੋ ਮਚ।
ਰਾਈਟ, ਸੋ ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਆਓ ਫਿਰ ਹੁਣ ਜੁੜਦੇ ਹਾਂ ਪੰਜਾਬ ਦੇ ਨਾਲ। ਪੰਜਾਬ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਸਵਨਜੀਤ ਮੋਗਾ ਹਾਜ਼ਰ ਹੈ। ਸਵਨਜੀਤ, ਗੋ ਅਹੈਡ ਪਲੀਜ਼।
ਰੇਡੀਓ ਖਬਰਸਾਰ ਦੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਵੀਰਵਾਰ 3 ਸਤੰਬਰ, ਦੇਸੀ ਮਹੀਨਾ 19 ਭਾਦੋਂ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵਿੱਟਰ ਅਕਾਊਂਟ ਨੂੰ ਅੱਜ ਕੁਝ ਵਕਤ ਲਈ ਹੈਕ ਕਰ ਲਿਆ ਗਿਆ। ਇਹ ਅਕਾਊਂਟ ਉਹਨਾਂ ਦੀ ਨਿੱਜੀ ਵੈਬਸਾਈਟ ਦੇ ਨਾਲ ਲਿੰਕ ਸੀ। ਅਕਾਊਂਟ ਨੂੰ ਹੈਕ ਕਰਨ ਤੋਂ ਬਾਅਦ ਹੈਕਰਸ ਬਿਟਕੋਇਨ ਦੀ ਮੰਗ ਕਰਨ ਲੱਗੇ। ਹੈਕਰਸ ਨੇ ਪੀਐਮ ਨੈਸ਼ਨਲ ਰਿਲੀਫ ਫੰਡ ਵਿੱਚੋਂ ਕ੍ਰਿਪਟੋ ਕਰੰਸੀ ਦੇ ਰਾਹੀਂ ਦਾਨ ਦੇਣ ਦੀ ਵੀ ਮੰਗ ਕੀਤੀ। ਬਾਅਦ ਵਿੱਚ ਇਹ ਅਕਾਊਂਟ ਨੂੰ ਰਿਕਵਰ ਕਰ ਲਿਆ ਗਿਆ। ਸੁਪਰੀਮ ਕੋਰਟ ਨੇ ਦਿੱਲੀ ਵਿੱਚ 140 ਕਿਲੋਮੀਟਰ ਤੱਕ ਰੇਲ ਪਟੜੀਆਂ ਦੇ ਕਿਨਾਰੇ ਬਣੀਆਂ 48,000 ਝੁੱਗੀ ਬਸਤੀਆਂ ਨੂੰ 3 ਮਹੀਨਿਆਂ ਦੇ ਅੰਦਰ ਹਟਾਉਣ ਦਾ ਆਦੇਸ਼ ਦਿੱਤਾ ਹੈ ਅਤੇ ਕਿਹਾ ਕਿ ਇਸ ਕਦਮ ਦੇ ਅਮਲ ਵਿੱਚ ਕਿਸੇ ਤਰ੍ਹਾਂ ਦੀ ਸਿਆਸੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਕੋਰਟ ਨੇ ਕਿਹਾ ਕਿ ਝੁੱਗੀ ਝੋਪੜੀਆਂ ਨੂੰ ਚਰਨਬੱਧ ਤਰੀਕੇ ਨਾਲ ਹਟਾਇਆ ਜਾਵੇ। ਜੱਜ ਅਰੁਣ ਮਿਸ਼ਰਾ, ਜੱਜ ਬੀ ਆਰ ਗਵਈ ਅਤੇ ਜੱਜ ਕ੍ਰਿਸ਼ਨ ਮੁਰਾਰੀ ਦੀ 3 ਮੈਂਬਰੀ ਬੈਂਚ ਨੇ ਇਲਾਕੇ ਵਿੱਚ ਕਬਜ਼ਾ ਹਟਾਉਣ ਦੇ ਸਬੰਧ ਵਿੱਚ ਕਿਸੇ ਵੀ ਕੋਰਟ ਨੂੰ ਕਿਸੇ ਤਰ੍ਹਾਂ ਦੀ ਰੋਕ ਲਗਾਉਣ ਤੋਂ ਵੀ ਰੋਕਿਆ ਹੈ ਅਤੇ ਕਿਹਾ ਹੈ ਕਿ ਰੇਲ ਪਟੜੀਆਂ ਕੋਲ ਕਬਜ਼ੇ ਦੇ ਸਬੰਧ ਵਿੱਚ ਜੇਕਰ ਕੋਈ ਅੰਤਰਿਮ ਆਦੇਸ਼ ਪਾਸ ਕੀਤਾ ਜਾਂਦਾ ਹੈ ਤਾਂ ਉਹ ਪ੍ਰਭਾਵੀ ਨਹੀਂ ਹੋਵੇਗਾ। ਅਸਲ ਕੰਟਰੋਲ ਰੇਖਾ ਤੇ ਚੀਨ ਦੇ ਨਾਲ ਚੱਲ ਰਹੇ ਤਣਾਅ ਦਰਮਿਆਨ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਅੱਜ 2 ਦਿਨਾਂ ਲੱਦਾਖ ਦੌਰੇ ਤੇ ਪਹੁੰਚੇ। ਫੌਜ ਮੁਖੀ ਅਚਾਨਕ ਹੀ 2 ਦਿਨਾਂ ਲੱਦਾਖ ਦੌਰੇ ਤੇ ਪਹੁੰਚ ਗਏ। ਅਧਿਕਾਰਤ ਸੂਤਰਾਂ ਮੁਤਾਬਕ ਪੈਂਗੋਂਗ ਝੀਲ ਇਲਾਕੇ ਵਿੱਚ ਚੀਨ ਦੀ ਨਾਪਾਕ ਹਰਕਤ ਨੂੰ ਭਾਰਤ ਦੇ ਮੁਸਤੈਦ ਜਵਾਨਾਂ ਨੇ ਅਸਫਲ ਕਰਦੇ ਹੋਏ ਉਸ ਇਲਾਕੇ ਦੀ ਉਚਾਈ ਵਾਲੇ ਖੇਤਰਾਂ ਵਿੱਚ ਆਪਣੀ ਪੈਠ ਮਜ਼ਬੂਤ ਕਰ ਲਈ ਹੈ। ਸੁਰੱਖਿਆ ਸਥਿਤੀ ਦੀ ਵਿਆਪਕ ਸਮੀਖਿਆ ਕਰਨ ਦੇ ਮਕਸਦ ਨਾਲ ਫੌਜ ਮੁਖੀ ਦਾ ਇਹ ਦੌਰਾ ਹੋ ਰਿਹਾ ਹੈ। ਚੀਨ ਅਤੇ ਭਾਰਤ ਵਿਚਾਲੇ ਕਈ ਦੌਰ ਦੀ ਫੌਜੀ ਗੱਲਬਾਤ ਤੋਂ ਬਾਅਦ ਵੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਕਈ ਇਲਾਕਿਆਂ ਵਿੱਚ ਦੋਹਾਂ ਦੇਸ਼ਾਂ ਦੀ ਫੌਜ ਇੱਕ ਦੂਜੇ ਦੀ ਫਾਇਰਿੰਗ ਰੇਂਜ ਵਿੱਚ ਹੈ। ਦੇਸ਼ ਵਿੱਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਪਿਛਲੇ 24 ਘੰਟਿਆਂ ਦੌਰਾਨ ਪਹਿਲੀ ਵਾਰ ਇਨਫੈਕਸ਼ਨ ਦੇ 83,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਸ ਨਾਲ ਪੀੜਤਾਂ ਦੀ ਗਿਣਤੀ 38.53 ਲੱਖ ਦੇ ਪਾਰ ਪਹੁੰਚ ਗਈ ਹੈ। ਹਾਲਾਂਕਿ ਰਾਹਤ ਭਰੀ ਖਬਰ ਇਹ ਹੈ ਕਿ ਇਸ ਦੌਰਾਨ 67,000 ਤੋਂ ਵੱਧ ਲੋਕ ਸਿਹਤਯਾਬ ਵੀ ਹੋਏ ਨੇ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਇਨਫੈਕਸ਼ਨ ਦੇ ਰਿਕਾਰਡ 83,883 ਨਵੇਂ ਮਾਮਲਿਆਂ ਦੇ ਨਾਲ ਪੀੜਤਾਂ ਦਾ ਅੰਕੜਾ 38,53,407 ਹੋ ਗਿਆ ਹੈ। ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਹੋਇਆ ਇਹ ਵਾਧਾ ਵਿਸ਼ਵ ਦੇ ਕਿਸੇ ਵੀ ਦੇਸ਼ ਵਿੱਚ ਇੱਕ ਦਿਨ ਵਿੱਚ ਦਰਜ ਕੀਤਾ ਗਿਆ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ ਵੀ 78,761 ਦੀ ਸਭ ਤੋਂ ਵੱਧ ਵਾਧਾ ਭਾਰਤ ਵਿੱਚ ਹੀ 29 ਅਗਸਤ ਨੂੰ ਹੋਇਆ ਸੀ। ਇੱਧਰ ਪੰਜਾਬ ਵਿੱਚ ਵੀ ਕੋਰੋਨਾ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਸੂਬੇ ਵਿੱਚ 56,999 ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਹੋ ਗਈ ਹੈ। 1,618 ਲੋਕਾਂ ਦੀ ਕੋਰੋਨਾ ਕਾਰਨ ਹੁਣ ਤੱਕ ਸੂਬੇ ਵਿੱਚ ਮੌਤ ਹੋ ਚੁੱਕੀ ਹੈ। ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਲਜ਼ਾਮ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਦੀਆਂ ਮੁਕੰਮਲ ਨਾਕਾਮੀਆਂ ਨੂੰ ਛੁਪਾਉਣ ਲਈ ਖੇਤੀ ਆਰਡੀਨੈਂਸ ਦੇ ਮੁੱਦੇ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਉਹਨਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਰਡੀਨੈਂਸ ਨੂੰ ਲੈ ਕੇ ਗੁੰਮਰਾਹਕੁੰਨ ਪ੍ਰਚਾਰ ਤੋਂ ਬਚੋ। ਹੁਣ ਇਸ ਮੁੱਦੇ ਤੇ ਸੰਗਰੂਰ ਦੇ ਸਾਂਸਦ ਭਗਵੰਤ ਮਾਨ ਨੇ ਬਾਦਲ ਦੇ ਬਿਆਨ ਦਾ ਕਰਾਰਾ ਜਵਾਬ ਦਿੱਤਾ ਹੈ। ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਨੂੰ ਅੱਜ ਇਸ ਲਈ ਬੋਲਣਾ ਪਿਆ ਕਿਉਂਕਿ ਉਹਨਾਂ ਦੇ ਪੁੱਤਰ ਸੁਖਬੀਰ ਬਾਦਲ ਦੇ ਬੋਲਣ ਤੇ ਕੋਈ ਯਕੀਨ ਨਹੀਂ ਕਰਦਾ ਹੈ। ਮਾਨ ਨੇ ਅੱਗੇ ਕਿਹਾ ਕਿ ਸਿਰਫ ਅਕਾਲੀ ਦਲ ਕਹਿ ਰਿਹਾ ਕਿ ਇਹ ਖੇਤੀ ਆਰਡੀਨੈਂਸ ਬਿੱਲ ਵਧੀਆ ਨੇ। ਦੋ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਕੋਈ ਝੋਨਾ ਜਾਂ ਕਣਕ ਨਹੀਂ ਖਰੀਦਣੀ, ਜਿੰਨੀ ਸਾਨੂੰ ਲੋੜ ਹੈ ਅਸੀਂ ਓਨੀ ਹੀ ਖਰੀਦਾਂਗੇ। ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੇਂਦਰ ਕਣਕ ਤੇ ਝੋਨਾ ਨਹੀਂ ਖਰੀਦੇਗਾ ਤੇ ਪ੍ਰਾਈਵੇਟ ਕੰਪਨੀਆਂ ਆਪਣੀ ਮਰਜ਼ੀ ਦੇ ਰੇਟਾਂ ਮੁਤਾਬਕ ਕਣਕ ਤੇ ਝੋਨਾ ਖਰੀਦਣਗੀਆਂ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਆਰਡੀਨੈਂਸ ਨੂੰ ਸਹੀ ਦੱਸ ਰਹੇ ਨੇ ਕਿਉਂਕਿ ਇਹ ਸਿਰਫ ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਲਈ ਕਰ ਰਹੇ ਨੇ। ਭਗਵੰਤ ਮਾਨ ਨੇ ਕਿਹਾ ਕਿ ਬਾਦਲ ਕਹਿ ਰਹੇ ਨੇ ਕਿ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਬਾਦਲ ਇਹ ਗਣਵਾਉਣ ਕਿ ਉਹਨਾਂ ਨੇ ਕੀ ਕੁਰਬਾਨੀ ਦਿੱਤੀ ਹੈ। ਮੁੱਖ ਮੰਤਰੀ ਦੇ ਅਹੁਦਿਆਂ ਤੋਂ ਅਸਤੀਫੇ ਦੇਣੇ ਕੁਰਬਾਨੀ ਨਹੀਂ ਹੁੰਦੇ। ਕੇਂਦਰ ਵਿੱਚ ਬਾਦਲ ਨੇ ਕਿਸਾਨ ਦੇ ਹੱਕ ਵਿੱਚ ਨਹੀਂ ਕਿਸਾਨ ਦੇ ਵਿਰੋਧ ਵਿੱਚ ਵੋਟ ਪਾਈ ਹੈ। ਵਿਦਿਆਰਥੀਆਂ ਦੀ ਵਜ਼ੀਫਾ ਰਾਸ਼ੀ ਵਿੱਚ ਹੋਏ ਬਹੁ ਕਰੋੜੀ ਘੁਟਾਲੇ ਦੇ ਮਾਮਲੇ ਵਿੱਚ ਸ਼ਾਮਲ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਨੂੰ ਲੈ ਕੇ ਮੰਤਰੀ ਧਰਮਸੋਤ ਦੀ ਰਿਹਾਇਸ਼ ਸਾਹਮਣੇ ਆਮ ਆਦਮੀ ਪਾਰਟੀ ਵੱਲੋਂ ਲੜੀਵਾਰ ਸ਼ੁਰੂ ਕੀਤਾ ਗਿਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਜ਼ਿਲ੍ਹੇ ਭਰ ਵਿੱਚ ਵੱਡੀ ਗਿਣਤੀ 'ਚ ਪਹੁੰਚੇ ਆਪ ਵਰਕਰਾਂ ਨੇ ਦੂਜੇ ਦਿਨ ਵੀ ਮੰਤਰੀ ਧਰਮਸੋਤ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਵੱਲੋਂ ਬੈਰੀਕੇਡ ਲਾ ਕੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਅਤੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਮੁਰਦਾਬਾਦ ਅਤੇ ਮੰਤਰੀ ਧਰਮਸੋਤ ਅਸਤੀਫਾ ਦਿਓ ਦੇ ਨਾਅਰੇ ਲਾ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਬਜਾਏ ਆਪਣੇ ਮੰਤਰੀ ਧਰਮਸੋਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਘੇ ਕਾਰੋਬਾਰੀ ਅਤੇ ਲੋਕ ਸੇਵਾ ਦੇ ਖੇਤਰ ਵਿੱਚ ਮਿਸਾਲ ਬਣ ਚੁੱਕੇ ਡਾਕਟਰ ਐਸ ਪੀ ਸਿੰਘ ਓਬਰਾਏ ਨੇ ਲੱਦਾਖ ਦੀ ਗਲਵਾਨ ਘਾਟੀ ਵਿਖੇ ਚੀਨੀ ਫੌਜ ਨਾਲ ਲੜਦਿਆਂ ਸ਼ਹੀਦ ਹੋਣ ਵਾਲੇ 20 ਭਾਰਤੀ ਸੈਨਿਕਾਂ ਸਮੇਤ 26 ਸ਼ਹੀਦ ਫੌਜਾਂ ਦੇ ਪਰਿਵਾਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾਕਟਰ ਓਬਰਾਏ ਨੇ ਦੱਸਿਆ ਕਿ ਲੱਦਾਖ ਦੀ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ 20 ਭਾਰਤੀ ਫੌਜੀਆਂ ਚੋਂ 11 ਦੇ ਪਰਿਵਾਰਾਂ ਨੂੰ 10,000 ਰੁਪਏ ਮਹੀਨਾਵਾਰ ਪੈਨਸ਼ਨ ਦੇਣ ਦੇ ਸਿਲਸਿਲੇ ਤਹਿਤ ਟਰੱਸਟ ਵੱਲੋਂ ਪਹਿਲੇ ਚੈੱਕ ਪ੍ਰਦਾਨ ਕਰ ਦਿੱਤੇ ਗਏ ਹਨ ਜਦਕਿ ਅਗਲੇ ਮਹੀਨੇ ਤੋਂ ਪੈਨਸ਼ਨ ਸਿੱਧੀ ਸਬੰਧਤ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋਇਆ ਕਰੇਗੀ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਕਿੱਥੇ ਆ?
ਓਏ ਆਦੇ ਟਰੱਕ ਥੱਲੇ।
ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ।
ਓਏ ਅਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਯਾਰ ਜੀ ਲੰਘ ਜਾਣਾ।
ਇਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ, ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਟੈਕਸਪ੍ਰੇਟ, ਤੁਸੀਂ ਇੱਥੋਂ ਆਡੀਓ ਵੀਡੀਓ ਦਾ ਸਾਰਾ ਸਮਾਨ ਲੈ ਸਕਦੇ ਹੋ ਜਿਵੇਂ ਕਿ ਟੀਵੀ, ਸਪੀਕਰ, ਬਲੂਟੁੱਥ, ਵਾਇਰਲੈਸ ਸਪੀਕਰ, ਪ੍ਰੋਜੈਕਟਰ ਅਤੇ ਉਹਨਾਂ ਦੇ ਸਟੈਂਡ ਵੀ ਮਿਲਦੇ ਹਨ। ਇਸ ਦੇ ਨਾਲ ਹੋਮ ਸਿਕਿਉਰਿਟੀ ਪ੍ਰੋਡਕਟਸ, ਵਾਈਫਾਈ ਕੈਮਰਾ, ਵੀਡੀਓ ਡੋਰਬੈਲ ਆਦਿ ਵੀ ਇੰਸਟਾਲ ਕਰਦੇ ਹਨ। ਹੋਮ ਆਫਿਸ ਪ੍ਰੋਡਕਟਸ ਤੇ ਸਮਾਲ ਹੋਮ ਅਪਲਾਈਸਿਸ ਅਤੇ ਇਸ ਦੇ ਨਾਲ ਹੀ ਮੋਬਾਈਲ, ਕੰਪਿਊਟਰ, ਲੈਪਟਾਪ ਆਦਿ ਦਾ ਸਾਰਾ ਸਮਾਨ ਮਿਲਦਾ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 905-621-4400। ਜੀ ਹਾਂ, 905-621-4100 ਜਾਂ ਅੱਜ ਹੀ ਪਹੁੰਚੋ 8770 ਦਾ ਗੋ ਰੋਡ, ਬ੍ਰੈਂਪਟਨ।
ਜੀ ਹਾਂ, ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਔਰ ਤੁਹਾਡਾ ਸਾਡਾ ਸਾਥ ਬਣੇ ਰਹਿੰਦਾ ਜੀ 8 ਵਜੇ ਤੋਂ ਲੈ ਕੇ ਅਤੇ 10 ਵਜੇ ਤੱਕ। ਮੋਰਗੇਜ ਦੇ ਸੰਬੰਧ ਵਿੱਚ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਅਕਾਲ ਮੋਰਗੇਜ ਦੇ ਨਾਲ ਕੰਮ ਕਰਦੇ ਜਸਵਿੰਦਰ ਜਜਵਾਨ ਜੀ 647-968-7753 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 647-968-7753 ਜਸਵਿੰਦਰ ਜਜਵਾਨ ਜੀ ਦਾ ਨੰਬਰ ਆ। ਔਰ ਰਿਡਸ ਫਰਨੀਚਰ, ਰਿਡਸ ਫਰਨੀਚਰ 'ਤੇ ਇਸ ਵਕਤ ਜਿਹੜੀ ਸੇਲ ਲੱਗ ਚੁੱਕੀ ਹੈ, ਤੁਸੀਂ ਰਿਡਸ ਫਰਨੀਚਰ 'ਤੇ ਵਿਜ਼ਿਟ ਕਰ ਸਕਦੇ ਹੋ। 5200 ਡਿਕਸੀ ਰੋਡ, ਮਿਸੀਸਾਗਾ, ਡਿਕਸੀ ਅਤੇ ਮੈਥਸਨ ਬੁਲੇਵਾਰਡ ਦਾ ਮੇਜਰ ਇੰਟਰਸੈਕਸ਼ਨ। ਔਰ ਤੁਸੀਂ ਜਿਹੜੀ ਸੇਲ ਲੱਗੀ ਹੋਈ ਹੈ, ਇਸ ਦਾ ਸੇਲ ਦਾ ਜਾ ਕੇ ਤਾਂ ਤੁਸੀਂ ਫਾਇਦਾ ਉਠਾ ਸਕਦੇ ਹੋ ਰਿਡਸ ਫਰਨੀਚਰ 'ਤੇ। ਔਰ ਅਵਤਾਰ ਟਿਵਾਣਾ ਜੀ ਦਾ ਨੰਬਰ 416-802-5866, ਟ੍ਰਾਈ ਸਿਟੀ ਪ੍ਰੋਫੈਸ਼ਨਲ ਰੈਲਟਿੰਗ ਦੇ ਨਾਲ ਕੰਮ ਕਰਦੇ ਨੇ। ਔਰ ਤੁਸੀਂ ਆਪਣਾ ਘਰ ਖਰੀਦਣਾ, ਵੇਚਣਾ ਚਾਹੁੰਦੇ ਹੋ, ਲਿਸਟ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਵਤਾਰ ਟਿਵਾਣਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ 416-802-5866। ਇਹਨਾਂ ਕੋਲ ਰੈਕਸਡੇਲ ਦੇ ਏਰੀਏ ਦੇ ਵਿੱਚ
ਹੰਬਰਵੁੱਡ ਦੇ ਏਰੀਏ ਦੇ ਵਿੱਚ 427 ਦੇ ਹਾਈਵੇ ਦੇ ਕੋਲ ਦੋ ਬੈੱਡਰੂਮ ਅਤੇ ਦੋ ਵਾਸ਼ਰੂਮ ਦੀ ਇੱਕ ਬਹੁਤ ਸੋਹਣੀ ਕੌਂਡੋ ਅਪਾਰਟਮੈਂਟ ਆ। ਸੋ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਅਵਤਾਰ ਟਿਵਾਣਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ 416-802-5866 416-802-5866 ਘਰ ਦੇ ਵਿੱਚ ਕੀ ਆ ਸਾਰੀਆਂ ਅਮਿਊਨਿਟੀਜ਼ ਅਵੇਲੇਬਲ ਨੇ। ਸੋ ਜ਼ਿਆਦਾ ਜਾਣਕਾਰੀ ਤੁਸੀਂ ਚਾਹੁੰਦੇ ਹੋ ਤਾਂ 416-802-5866 ਤੇ ਤੁਸੀਂ ਅਵਤਾਰ ਟਿਵਾਣਾ ਜੀ ਦੇ ਨਾਲ ਜਿਹੜੀ ਆ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ। ਇੱਕ ਕੰਸਟਰਕਸ਼ਨ ਕੰਪਨੀ ਰੋਇਲ ਕਰਾਊਨ ਕੰਸਟਰਕਸ਼ਨ ਕੰਪਨੀ ਆ, ਉਹਨਾਂ ਨੂੰ ਵਰਕਰ ਦੀ ਜ਼ਰੂਰਤ ਹੈ, ਜਨਰਲ ਲੇਬਰ ਚਾਹੀਦੇ ਨੇ। ਜੇ ਤੁਹਾਨੂੰ ਐਕਸਪੀਰੀਅੰਸ ਹੈ ਚਾਹੇ ਨਹੀਂ ਹੈ, ਕਾਰਪੇਂਟਰ ਹੋ, ਕੰਕਰੀਟ ਫਿਨਿਸ਼ਰ ਹੋ, 647-765-8757 647-765-8757 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਏਜੈਡ ਦਾ ਲਾਇਸੈਂਸ ਲੈਣਾ ਹੈ ਤਾਂ ਕਲਾਸਿਕ ਟਰੱਕ ਟ੍ਰੇਨਿੰਗ ਅਕੈਡਮੀ 905-872-0655 905-872-0655 ਤੇ ਤੁਸੀਂ ਗੁਰਜੀਤ ਸਿੰਘ ਆ ਜਾਂ ਕੁਲਵਿੰਦਰ ਭੰਗੂ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। 30 ਸਾਲ ਦਾ ਤਜੁਰਬਾ ਹੈ ਇਹਨਾਂ ਨੂੰ, 1-to-1 ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਔਰ ਜਿਹੜੀ ਪੇਮੈਂਟ ਆ ਤੁਸੀਂ ਇੱਕ ਵਾਰੀ ਨਹੀਂ ਪੇ ਕਰ ਸਕਦੇ ਤਾਂ ਤੁਸੀਂ ਛੋਟੀਆਂ ਛੋਟੀਆਂ ਅਤੇ ਆਸਾਨ ਕਿਸ਼ਤਾਵਾਂ ਦੇ ਵਿੱਚ ਵੀ ਪੇ ਕਰ ਸਕਦੇ ਹੋ। ਰੰਧਾਵਾ ਡੈਂਟਿਸਟ ਜੀ, ਤੁਸੀਂ ਆਪਣੇ ਦੰਦਾਂ ਦੀ ਕੋਈ ਵੀ ਸੇਵਾਵਾਂ ਚਾਹੁੰਦੇ ਹੋ ਤਾਂ 10 ਸਕੁਅਰ ਐਲਿਸ ਡਰਾਈਵ ਯੂਨਿਟ 5-6 905-794-5111 905-794-5111 ਤੇ ਤੁਸੀਂ ਡਾਕਟਰ ਰੰਧਾਵਾ ਡੈਂਟਿਸਟ ਜੀ ਦੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਗੋਰ ਰੋਡ ਅਤੇ ਕੰਟਰੀ ਸਾਈਡ ਦੇ ਇੰਟਰਸੈਕਸ਼ਨ ਦੇ ਕੋਲ 10 ਸਕੁਅਰ ਐਲਿਸ ਡਰਾਈਵ ਯੂਨਿਟ 5-6 ਔਰ ਗੋਬਿੰਦ ਸਰਵਰ ਸਕੂਲ ਬਰੈਂਪਟਨ, ਜੇਕਰ ਤੋਂ ਲੈ ਕੇ 10ਵੀਂ ਕਲਾਸ ਤੱਕ ਪੜ੍ਹਾਈ ਦਾ ਪ੍ਰਬੰਧ, ਇਸ ਤੋਂ ਇਲਾਵਾ ਸਿੱਖ ਇਤਿਹਾਸ, ਗੁਰਮਤਿ ਵਿੱਦਿਆ ਅਤੇ ਕੀਰਤਨ ਦੇ ਨਾਲ ਵੀ ਬੱਚਿਆਂ ਨੂੰ ਜੋੜਿਆ ਜਾਂਦਾ ਹੈ। 187 ਡੀਅਰੈਸਟ ਡਰਾਈਵ ਬਰੈਂਪਟਨ ਦੇ ਵਿੱਚ ਸਥਿਤ ਨੇ। 905-458-6022 ਇਹਨਾਂ ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਗੱਲਬਾਤ ਜਿਹੜੀ ਕਰ ਸਕਦੇ ਹੋ। ਔਰ ਤੁਹਾਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਵੈਬਸਾਈਟ 'ਤੇ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ, gsbrampton.com ਇਹਨਾਂ ਦੀ ਵੈਬਸਾਈਟ ਹੈ। ਇਸ ਵੈਬਸਾਈਟ 'ਤੇ ਤੁਸੀਂ ਜਾ ਕੇ ਅਤੇ ਚੈੱਕ ਵੀ ਕਰ ਸਕਦੇ ਹੋ। ਔਰ AAA ਲੈਂਡਸਕੇਪਿੰਗ 647-784-1213 647-784-1213 'ਤੇ ਤੁਸੀਂ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ। 647-784-1213 ਇਹਨਾਂ ਦਾ ਨੰਬਰ ਆ। ਔਰ ਇੱਕ ਡਿਕਸੀ ਅਤੇ 401 ਦੇ ਏਰੀਏ ਦੇ ਵਿੱਚ ਜਿਹੜਾ ਟਰੱਕ ਗਰਾਜ ਸੇਲ 'ਤੇ ਆ, 20,000 ਸਕੁਅਰ ਫੁੱਟ ਆ, 20 ਟਰੱਕ ਜਿਹੜੇ ਉਹ ਅੰਦਰ ਲੱਗ ਜਾਂਦੇ ਨੇ ਔਰ 50 ਟਰੱਕ ਜਿਹੜੇ ਉਹ ਆਊਟਸਾਈਡ ਵੀ ਲੱਗ ਜਾਂਦੇ ਨੇ। 1.2 ਏਕੜ ਦਾ ਇਹਨਾਂ ਕੋਲ ਲੋਟ ਆ। ਸਤਨਾਮ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 416-879-4633 416-879-4633 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 416-879-4633 ਇਹਨਾਂ ਦਾ ਨੰਬਰ ਹੈ ਜੀ।
ਪ੍ਰੋਗਰਾਮ ਖਬਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਬੜੀ ਜਲਦੀ 9:25 ਦਾ ਸਮਾਂ ਸੀਗਾ ਚਾਰਲੀ ਐਂਗਸ ਦਾ, ਜਿਹੜੇ ਕਿ NDP ਦੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨਾਲ ਗੱਲਬਾਤ ਕਰਨ ਦਾ। ਵੀ ਆਰ ਵੇਟਿੰਗ ਫੋਰ ਹਿਸ ਕਾਲ, ਜਿਉਂ ਹੀ ਕਾਲ ਆਉਂਦੀ ਹੈ ਅਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਆਰੰਭ ਕਰਾਂਗੇ। ਬਰਦੀਸ਼ ਚੱਗੜ, ਜਿਹੜੇ ਕਿ ਫੈਡਰਲ ਯੂਥ ਮਿਨਿਸਟਰ ਨੇ, ਉਹਨਾਂ ਵੱਲੋਂ ਫਾਈਨੈਂਸ ਕਮੇਟੀ ਸਾਹਮਣੇ ਆਪਣੀ ਟੈਸਟਮਨੀ ਕੀਤੀ ਗਈ ਔਰ ਇਸ ਟੈਸਟਮਨੀ ਦੇ ਵਿੱਚ ਉਹਨਾਂ ਵੱਲੋਂ ਜੋ ਪੱਖ ਪੇਸ਼ ਕੀਤਾ ਗਿਆ, ਮੰਗਲਵਾਰ ਵਾਲੇ ਦਿਨ ਚਾਰਲੀ ਐਂਗਸ ਨੇ ਇਹ ਦੋਸ਼ ਲਾਏ ਨੇ ਕਿ ਬਰਦੀਸ਼ ਚੱਗੜ ਨੇ ਜੋ ਗੱਲਬਾਤ ਕੀਤੀ ਅਤੇ ਨਾਲ ਦੀ ਨਾਲ ਜਿਹੜੇ ਸਾਨੂੰ ਡਾਕੂਮੈਂਟਸ ਪ੍ਰਾਪਤ ਹੋਏ ਨੇ ਇਹ ਸਾਰੇ ਮਾਮਲੇ ਦੇ ਲਈ, ਉਹ ਆਪਸ ਵਿੱਚ ਹੀ ਕੰਟਰਡਿਕਟ ਕਰਦੇ ਨੇ। ਸੋ ਬਰਦੀਸ਼ ਚੱਗੜ ਨੇ ਉਹ ਗੱਲਾਂ ਨਹੀਂ ਕੀਤੀਆਂ ਫਾਈਨੈਂਸ ਕਮੇਟੀ ਦੀ ਟੈਸਟੀਮਨੀ ਦੇ ਸਾਹਮਣੇ ਜਿਹੜੀਆਂ ਕਿ ਡਾਕੂਮੈਂਟਸ ਸ਼ੋ ਕਰਦੇ ਨੇ, ਜਿਹੜਾ ਕਿ ਡਾਕੂਮੈਂਟ ਰਿਵੀਲ ਕਰਦੇ ਨੇ। ਸੋ ਚਾਰਲੀ ਐਂਗਸ ਦੇ ਵੱਡੇ ਦੋਸ਼ ਨੇ ਯੂਥ ਮਿਨਿਸਟਰ ਬਰਦੀਸ਼ ਚੱਗੜ ਦੇ ਅਗੇਂਸਟ। ਔਰ ਬਰਦੀਸ਼ ਚੱਗੜ ਦੀ ਟੈਸਟਮਨੀ ਤੋਂ ਬਾਅਦ ਕਾਫੀ ਚਰਚਾ ਛਿੜੀ ਸੀਗੀ ਔਰ ਟੈਸਟ ਕੋਈ ਵੀ ਜਦੋਂ ਕਮੇਟੀ ਦੇ ਸਾਹਮਣੇ ਗੱਲ ਕਰਨੀ ਹੈ, ਕੋਈ ਮਿਨਿਸਟਰ ਜਾਂ ਕੋਈ ਮੈਂਬਰ ਪਾਰਲੀਮੈਂਟ ਝੂਠ ਨਹੀਂ ਬੋਲ ਸਕਦਾ। ਜੇ ਉੱਥੇ ਝੂਠ ਉਸਦਾ ਫੜਿਆ ਜਾਂਦਾ ਤਾਂ ਫਿਰ ਉਸਨੂੰ ਸਜ਼ਾ ਹੁੰਦੀ ਹੈ। ਸੋ ਬਰਦੀਸ਼ ਚੱਗੜ ਦੇ ਬਾਰੇ 'ਚ ਕਿੰਨੀ ਕੁ ਕੰਟਰਡਕਸ਼ਨ ਹੁੰਦੀ ਹੈ ਅਤੇ ਕਿੰਨੇ ਕੁ ਤੱਥ ਸਾਹਮਣੇ ਆਉਂਦੇ ਆ ਕਿ ਡਾਕੂਮੈਂਟ ਕੁਛ ਹੋਰ ਕਹਿੰਦੇ ਆ ਕਿ ਬਰਦੀਸ਼ ਚੱਗੜ ਕੁਛ ਹੋਰ ਕਹਿੰਦੀ ਹੈ, ਤਾਂ ਉਹਦੇ ਤੋਂ ਫਿਰ ਇਹ ਪਤਾ ਲੱਗੇਗਾ ਕਿ ਉਸ ਦੀ ਕਿੰਨੀ ਦੇਰ ਹੋਰ ਆਪਣੇ ਇਸ ਅਹੁਦੇ 'ਤੇ ਰਹਿ ਸਕਦੀ ਹੈ। ਜਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਜਿਸ ਤਰ੍ਹਾਂ ਕੱਲ੍ਹ ਉਹਨਾਂ ਨੇ ਗਵਰਨਰ ਜਨਰਲ ਨੂੰ ਪ੍ਰੋਟੈਕਟ ਕੀਤਾ, ਇਸੇ ਤਰ੍ਹਾਂ ਹੀ ਬਰਦੀਸ਼ ਚੱਗੜ ਨੂੰ ਪ੍ਰੋਟੈਕਟ ਕਰਨਗੇ ਜਾਂ ਫਿਰ ਕੈਬਨਿਟ ਸ਼ਫਲ ਦੇ ਦੌਰਾਨ ਉਸ ਨੂੰ ਸ਼ਫਲ ਕਰ ਦਿੱਤਾ ਜਾਵੇਗਾ। ਇਹ ਕੁਝ ਇੱਕ ਗੱਲਾਂ ਨੇ ਜਿਹੜੀਆਂ ਇਸ ਸਮੇਂ ਅਸੀਂ ਚਾਰਲੀ ਐਂਗਸ ਉਹਨਾਂ ਦੇ ਨਾਲ ਕਰਨੀਆਂ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ। ਵੈਸੇ ਜੇ ਟੈਸਟਮਨੀ ਦੇਖੋ ਤਾਂ ਉਹਦੇ 'ਚ ਲੱਗਦਾ ਹੈ ਕਿ ਬਰਦੀਸ਼ ਚੱਗੜ ਹੋਣਾ ਨੇ ਕਾਫੀ ਮਿਹਨਤ ਕੀਤੀ ਸੀ ਆਪਣੀ ਗੱਲਬਾਤ ਕਰਨ ਦੇ ਦੌਰਾਨ, ਔਰ ਜਿਹੜਾ ਸਵਾਲ ਪੁੱਛਿਆ ਜਾਂਦਾ ਸੀਗਾ ਉਨਾ ਹੀ ਜਵਾਬ ਦਿੱਤਾ ਜਾਂਦਾ ਸੀ, ਉਸ ਤੋਂ ਅੱਗੇ ਨਹੀਂ। ਕਈ ਵਾਰੀ ਜਿਹੜੇ ਅਣਭੋਲ ਹੁੰਦੇ ਨੇ ਜਾਂ ਜਿਹੜੇ ਫਿਰ ਸਿੱਧੇ ਸਾਧੇ ਹੁੰਦੇ ਨੇ ਉਹ ਫਸ ਜਾਂਦੇ ਨੇ। ਜੇ ਫੋਰ ਐਗਜ਼ਾਮਪਲ ਜੇ ਕੋਈ ਸਵਾਲ ਪੁੱਛਿਆ ਜਾਂਦਾ, ਅੱਛਾ ਫਿਰ ਤੁਹਾਨੂੰ ਉਹ ਲਾਲ ਕਾਰ ਦੇ ਵਿੱਚ ਮਿਲਣਾ ਹੈ ਸੀ, ਤਾਂ ਜਵਾਬ ਦੇ ਦਿੱਤਾ ਨਹੀਂ। ਜਿਹੜਾ ਤਾਂ ਹੰਢਿਆ ਹੋਇਆ ਹੈ ਪੋਲੀਟੀਕਲੀ ਕਰੈਕਟ ਲੈਣ ਲਈ, ਉਹ ਸਿਰਫ ਨਹੀਂ ਕਹਿ ਕੇ ਚੁੱਪ ਕਰ ਜਾਏਗਾ। ਜਿਹੜਾ ਹੋਵੇਗਾ ਆਪਣੇ ਘਰ, ਨਹੀਂ ਨਹੀਂ ਉਹ ਤਾਂ ਹਰੀ ਕਾਰ ਦੇ ਵਿੱਚ ਆਏ ਸੀਗੇ, ਸੋ ਉੱਥੇ ਉਹ ਫਸ ਜਾਂਦੇ ਨੇ ਵੀ ਆਏ ਸੀਗੇ, ਇਹਨੇ ਤਾਂ ਹੁਣ ਕਹਿਤਾ ਵੀ ਨਹੀਂ। ਸੋ ਇਸ ਤਰ੍ਹਾਂ ਦੇ ਸਵਾਲ ਜਵਾਬ ਬਰਦੀਸ਼ ਚੱਕੜ ਵੱਲੋਂ ਕੀਤੇ ਗਏ ਨੇ, ਜਵਾਬ ਦਿੱਤੇ ਗਏ ਨੇ, ਜਿਹੜੇ ਕਿ ਵੈਰੀ ਟੂ ਦ ਪੁਆਇੰਟ ਕਿ ਅਗਲਾ ਨੈਕਸਟ ਕੁਐਸਚਨ ਨਾ ਉਸ ਤੋਂ ਉੱਠ ਸਕੇ। ਇਸ ਤਰ੍ਹਾਂ ਦੀ ਬੜੀ ਉਹਨਾਂ ਨੇ ਸਮਾਰਟਲੀ ਪਲੇ ਕੀਤਾ ਸੀਗਾ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ। ਸੋ ਚਾਰਲੀ ਐਂਗਸ ਉਹਨਾਂ ਦਾ ਸਮਾਂ ਇਸ ਸਮੇਂ ਲਗਭਗ 5 ਮਿੰਟ ਉੱਤੇ ਹੋ ਚੁੱਕਿਆ। ਆਲਰੇਡੀ ਮੇਰਾ ਕਾਫੀ ਜਿਹੜਾ ਪ੍ਰੋਗਰਾਮ ਅਗਲਾ ਬਿਜੀ ਸੀਗਾ, ਲੈਟਸ ਸੀ ਇਫ ਹੀ ਕਾਲਸ, 9:25 ਦਾ ਸਮਾਂ ਸੀ। ਐਚ ਕੇ ਟਾਇਰ ਸੈਂਟਰ ਦਾ ਨੰਬਰ ਹੈ 647-295-4600, 647-295-4600 ਐਚ ਕੇ ਟਾਇਰ ਸੈਂਟਰ ਦਾ ਨੰਬਰ ਹੈ। ਇਸ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੇ ਆਪਣੇ ਟਰੱਕਾਂ ਦੇ ਟਾਇਰ ਪਾਉਣੇ ਨੇ, 24 ਘੰਟੇ ਖੁੱਲ੍ਹੇ ਰਹਿੰਦੇ ਨੇ। 6191 ਅਟਲਾਂਟਿਕ ਡਰਾਈਵ ਮਿਸਾਗਾ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ, ਔਰ ਇਸੇ ਤਰ੍ਹਾਂ ਹੀ ਲੰਡਨ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ। 647-295-4600 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਦੱਸਵਾਂ ਕਿ ਸੇਂਟ ਕੈਥਰਨ ਦੇ ਵਿੱਚ ਮਾਊਂਟ ਪੈਲੋ ਕਾਂਡੋ ਅਪਾਰਟਮੈਂਟਸ ਨੇ ਜਿਹੜੀ ਉਸਦੀ ਬੁਕਿੰਗ ਬੜੇ ਜ਼ੋਰਾਂ ਦੇ ਉੱਤੇ ਚੱਲ ਰਹੀ ਹੈ। ਕੁਝ ਲਿਮਿਟਡ ਏਜੰਟਸ ਨੇ ਜਿਹੜੇ ਇਸਦੀ ਬੁਕਿੰਗ ਕਰ ਰਹੇ ਨੇ, ਔਰ ਇਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। 416-970-5005 ਮੇਰਾ ਨੰਬਰ ਹੈ, 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਹੈ। ਮਾਊਂਟ ਪੈਲੋ ਕਾਂਡੋ ਜਿਹਦਾ ਪ੍ਰਾਈਸ $4,50,000 ਤੋਂ ਹੁਣ ਸ਼ੁਰੂ ਹੁੰਦਾ ਹੈ, $3,70,000 ਤੋਂ, ਕਿਉਂਕਿ ਜਿਹੜੀਆਂ ਛੋਟੀਆਂ ਅਪਾਰਟਮੈਂਟਸ ਨੇ $299 ਦੀਆਂ ਆਲਰੇਡੀ ਨਿਕਲ ਚੁੱਕੀਆਂ ਨੇ। ਸੋ ਹੁਣ $4,50,000 ਦੀ ਜਿਹੜੀ ਅਪਾਰਟਮੈਂਟ ਆ ਤੁਸੀਂ ਉਹ ਬੁੱਕ ਕਰਵਾ ਸਕਦੇ ਹੋ, 1 ਬੈਡਰੂਮ ਪਲੱਸ ਡੈਨ, ਔਰ ਡੈਨ ਦਾ ਸਾਈਜ਼ ਵੀ ਪੂਰਾ ਜਿਹੜਾ ਉਹ ਬੈਡਰੂਮ ਵਰਗਾ ਹੈ। 416-970-5005 ਮੇਰਾ ਨੰਬਰ ਹੈ, 416-970-5005। ਸੋ ਜਿੰਨੀ ਦੇਰ ਦੇ ਲੈਸੇ 10 ਮਿੰਟ ਦਿੱਤੇ ਸੀ ਚਾਰਲੀ ਐਂਗਸ ਨੂੰ, ਇਫ ਹੀ ਸ਼ੋਇੰਗ ਅਪ, ਇਫ ਹੀ ਇਜ਼ ਕਾਲਿੰਗ ਐਂਡ ਅਦਰਵਾਈਜ਼ ਓਨੀ ਦੇਰ ਤੱਕ ਆਪਾਂ ਬਿਜ਼ਨਸ ਪ੍ਰਮੋਟ ਕਰਦੇ ਹਾਂ। ਅਗਲਾ ਜਿਹੜਾ ਮੇਰਾ ਟੋਪਿਕ ਹੋਣਾ ਹੈ ਉਹ ਹੈ ਸੂਰਜਦੀਪ ਸਿੰਘ, ਜਿਹੜਾ ਇੱਕ ਸਟੂਡੈਂਟ ਜਿਸ ਨੂੰ ਇੱਕ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀਗਾ, ਔਰ ਉਸ ਦਾ ਜਿਹੜਾ ਕਾਤਲ 16 ਸਾਲ ਦੀ ਉਮਰ ਦਾ, ਕੱਲ੍ਹ ਸੂਰਜਦੀਪ ਸਿੰਘ ਦੇ ਭਰਾ ਨੇ ਅਤੇ ਹਰਕੀਰਤ ਸਿੰਘ ਸਕੂਲ ਟਰੱਸਟੀ ਅਤੇ ਨਾਲ ਦੀ ਨਾਲ ਮੇਅਰ ਪੈਟਰਿਕ ਬਰਾਊਨ ਇਹਨਾਂ ਨੇ ਮੰਗ ਕੀਤੀ ਹੈ ਕਿ ਸੂਰਜਦੀਪ ਸਿੰਘ ਦੇ ਭਰਾ ਨੇ ਮੰਗ ਕੀਤੀ ਹੈ ਕਿ ਜਿਹੜਾ 16 ਸਾਲ ਦਾ ਨੌਜਵਾਨ ਜਿਸ ਨੇ ਮੇਰੇ ਭਰਾ ਦਾ ਕਤਲ ਕੀਤਾ, ਉਸ ਨੂੰ ਐਜ਼ ਏ ਅਡਲਟ ਉਸਦਾ ਟਰਾਇਲ ਚਲਾਇਆ ਜਾਵੇ। ਕੀ ਇਹ ਟਰਾਇਲ ਚਲਾਇਆ ਜਾ ਸਕਦਾ ਜਾਂ ਨਹੀਂ, ਉਸ ਨੂੰ ਐਜ਼ ਏ ਅਡਲਟ ਕਿੱਥੇ ਕਾਨੂੰਨੀ ਅੜਚਣਾਂ ਨੇ, ਕੀ ਇਹ ਕਦੇ ਕਾਨੂੰਨ ਦੇ ਵਿੱਚ ਅਜਿਹਾ ਕੁਛ ਹੋਇਆ। ਇਹ ਗੱਲਾਂ ਬਾਤਾਂ ਕੁਛ ਕਰਾਂਗਾ ਮੈਂ ਗੁਰਸ਼ਰਨ ਬੌਬੀ ਸਿੱਧੂ ਹੋਣਾ ਦੇ ਨਾਲ। ਇਸ ਸਮੇਂ ਮੇਰੇ ਨਾਲ ਹਰਦੀਪ ਗਰੇਵਾਲ ਨੇ। ਹਰਦੀਪ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਾਬਾ ਧੰਨਵਾਦ ਸਾਰੇ ਸੋਚਿਆਂ ਨੂੰ, ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ।
ਸੋ ਵਾਟਰਫਰੰਟ ਬੇ ਉੱਤੇ ਜਿਹੜੀ ਕੌਂਡੋ ਪ੍ਰੋਜੈਕਟ ਚੱਲ ਰਹੀ ਹੈ, ਡੇਬਿਊ ਕੌਂਡੋਜ਼ ਕਾਫੀ ਤੇਜ਼ੀ ਨਾਲ ਵਿਕ ਰਹੀ ਹੈ ਅਤੇ ਆਹ ਵੀਕਐਂਡ ਤੱਕ ਸਾਰੀ ਬਿਲਡਿੰਗ ਇਹ ਸੋਲਡ ਆਊਟ ਹੋ ਜੂਗੀ। ਸੋ ਵਾਟਰਫਰੰਟ ਕੌਂਡੋਜ਼ ਬੇ ਵਿੱਚ $370,000 ਤੋਂ ਸਟਾਰਟ ਹੁੰਦੀ ਹੈ ਇਹ ਕੌਂਡੋ ਪ੍ਰੋਜੈਕਟ। 55 ਡਨਲਾਪ ਸਟਰੀਟ ਵੈਸਟ ਦੇ ਉੱਤੇ ਬਣ ਰਹੀ ਹੈ, ਵਾਟਰ ਫਰੰਟ ਦੇ ਬਿਲਕੁਲ ਸਾਹਮਣੇ ਡਾਊਨ ਟਾਊਨ ਬੇਰੀ ਦੇ ਵਿੱਚ 2 ਟਾਵਰ ਬਣ ਰਹੇ ਨੇ, ਟਾਲੈਸਟ ਟਾਵਰ ਇਨ ਬੇਰੀ। ਸੋ VIP ਇਨਸਾਈਡਰ ਪ੍ਰਾਈਸਿੰਗ ਇਸ ਪ੍ਰੋਜੈਕਟ ਦੀ ਹੈਗੀ ਹੈ, 1 ਬੈਡਰੂਮ ਫਰੋਮ 370,000, 1 ਪਲੱਸ ਡੈਨ ਫਰੋਮ 375,000, 2 ਬੈਡਰੂਮ ਫਰੋਮ 589,000 ਐਂਡ ਪਲੱਸ। ਸੋ ਇਹਦੇ ਵਿੱਚ ਅਸੀਂ ਦੇ ਰਹੇ ਹਾਂ ਫ੍ਰੀ ਬਿਲਡਰ ਅਸਾਈਨਮੈਂਟ, ਕੈਪ ਡਿਵੈਲਪਮੈਂਟ ਚਾਰਜਸ, ਐਕਸਟੈਂਡਡ ਡਿਪੋਜ਼ਿਟ ਸਟਰਕਚਰ, 5,000 ਔਨ ਸਾਈਨਿੰਗ, 5% ਇਨ 30 ਡੇਜ਼, ਉਸ ਤੋਂ ਬਾਅਦ 2.5% ਦੀਆਂ ਕਿਸ਼ਤਾਂ। ਬਹੁਤ ਹੀ ਵਧੀਆ ਕੌਂਡੋ ਪ੍ਰੋਜੈਕਟ ਬਣ ਰਹੀ ਹੈ ਡਾਊਨ ਟਾਊਨ ਬੇਰੀ ਦੇ ਵਿੱਚ। ਬੇਰੀ ਚ ਬਿਲੀਅਨਸ ਆਫ ਡਾਲਰ ਦੀ ਇਨਫਰਾਸਟਰਕਚਰ ਇਨਵੈਸਟਮੈਂਟਸ ਆ ਰਹੀਆਂ ਨੇ ਮੁਢਲੇ 5 ਸਾਲਾਂ ਦੇ ਵਿੱਚ, ਅਤੇ ਅਬਾਊਟ 1 ਲੱਖ ਰੈਜੀਡੈਂਟਸ ਜਿਹੜੇ ਹੈਗੇ ਨੇ ਹੋਰ ਵਧਣਗੇ ਮੁਢਲੇ 5 ਸਾਲਾਂ ਦੇ ਵਿੱਚ। ਸੋ ਕਾਫੀ ਤੇਜ਼ੀ ਨਾਲ ਇਹ ਸਿਟੀ ਗਰੋ ਹੋ ਰਹੀ ਹੈ, ਕਾਫੀ ਵਧੀਆ ਇਨਵੈਸਟਮੈਂਟ ਓਪਰਚੁਨਿਟੀ ਆ ਇਸ ਵੇਲੇ ਬੇਰੀ ਚ ਇਨਵੈਸਟ ਕਰਨ ਨੂੰ। ਸੋ ਇੱਕ ਵਾਰੀ ਜੇ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਆਪਣੀ ਜਿਹੜੀ ਈਮੇਲ ਆ ਸਾਨੂੰ ਟੈਕਸਟ ਮੈਸੇਜ ਕਰ ਦਿਓ, 416-877-6464, ਤੇ ਸਾਰੇ ਡਿਟੇਲ ਇਸ ਪ੍ਰੋਜੈਕਟ ਤੁਹਾਨੂੰ ਭੇਜੇ ਜਾਣਗੇ, ਤੇ ਸਾਨੂੰ ਕਾਲ ਕਰ ਸਕਦੇ ਹੋ 416-877-6464। ਸਮਰ 2024 ਦੇ ਵਿੱਚ ਕਲੋਜ਼ ਹੋ ਕੇ ਰੈਡੀ ਹੋਊਗੀ ਇਹ ਬਿਲਡਿੰਗ, 4 ਸਾਲ ਬਣ ਜਾਂਦੇ ਨੇ ਜਿਹੜਾ ਇਸ ਬਿਲਡਿੰਗ ਦੀ ਇਕੁਇਟੀ ਬਿਲਡ ਕਰਨ ਨੂੰ, ਤੇ ਫਿਰ ਉਸ ਤੋਂ ਬਾਅਦ ਕਲੋਜ਼ਿੰਗ, ਫਿਰ ਸਾਲ ਰੱਖਣ ਤੋਂ ਬਾਅਦ ਤੁਸੀਂ ਵੇਚਦੇ ਹੋ, ਤੁਹਾਡੇ ਕੋਲ 5 ਸਾਲ ਦੀ ਇਕੁਇਟੀ ਆ ਇਸ ਬਿਲਡਿੰਗ ਵਿੱਚ ਜੁੜ ਜਾਂਦੀ ਆ। ਸੋ ਇੱਕ ਵਾਰੀ ਫਿਰ ਇਹਦੇ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਸਾਨੂੰ ਕਾਲ ਕਰ ਸਕਦੇ ਹੋ 416-877-6464, 416-877-6464।
ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ। ਜਸਵੀਰ ਹੁੰਦਲ ਜੀ ਨੇ ਮੇਰੇ ਨਾਲ ਇਸ ਸਮੇਂ ਹੁੰਦਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਵੀਰ ਜੀ ਤੁਹਾਨੂੰ ਤੇ ਪ੍ਰੋਗਰਾਮ ਸਾਡਾ, ਸਾਰੇ ਭੈਣ ਭਰਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ।
ਬਿਲਕੁਲ ਕਰਿਆਲ ਸਾਹਿਬ, ਮੈਂ ਗੱਲ ਕਰਨੀ ਚਾਹੁੰਦਾ ਜਿਹੜੇ ਵੀ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸੇ ਹੋਏ ਨੇ, ਕਰਜ਼ੇ ਉਹਨਾਂ ਦੇ ਪਰਸਨਲ ਨੇ ਜਾਂ ਕਰਜ਼ੇ ਉਹਨਾਂ ਦੇ ਬਿਜ਼ਨਸ ਦੇ ਨੇ, ਉਹ ਕੈਨੇਡੀਅਨ ਕਾਨੂੰਨ ਮੁਤਾਬਕ ਕਰਜ਼ੇ ਮਾਫ਼ ਕਰਵਾ ਸਕਦੇ ਨੇ। ਜੇ ਉਹਨਾਂ ਭੈਣ ਭਰਾ ਨੂੰ ਲੱਗਦਾ ਕਿ ਜਿਹੜੇ ਉਹਨਾਂ ਨੇ ਕਰਜ਼ੇ ਲਏ ਹੋਏ ਨੇ ਉਹਨਾਂ ਕੋਲ ਵਾਪਸ ਨਹੀਂ ਹੋ ਸਕਣੇ ਜਾਂ ਉਹਨਾਂ ਨੂੰ ਵਾਪਸ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ, ਤੇ ਉਹ ਭੈਣ ਭਰਾ ਕੈਨੇਡੀਅਨ ਕਾਨੂੰਨ ਮੁਤਾਬਕ ਆਪਣੇ ਕਰਜ਼ੇ ਮਾਫ਼ ਕਰਵਾ ਸਕਦੇ ਨੇ। ਇਸ ਪ੍ਰੋਗਰਾਮ ਦੇ ਤਹਿਤ 75% ਤੱਕ ਕਰਜ਼ਾ ਜਿਹੜਾ ਉਹ ਮਾਫ਼ ਕਰਵਾਇਆ ਜਾ ਸਕਦਾ ਹੈ। ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਇਸ ਦੇ ਵਿੱਚ ਜਿੰਨੇ ਵੀ ਅਨਸਿਕਿਉਰਡ ਕਰਜ਼ੇ ਨੇ ਉਹ ਸਾਰੇ ਦੇ ਸਾਰੇ ਇਨਕਲੂਡ ਕੀਤੇ ਜਾ ਸਕਦੇ ਨੇ। ਉਹ ਕਰਜ਼ੇ ਸਾਡੇ ਪਰਸਨਲ ਹੋ ਸਕਦੇ ਨੇ, ਬਿਜ਼ਨਸ ਦੇ ਹੋ ਸਕਦੇ ਨੇ, ਵੀਜ਼ੇ ਕਾਰਡ, ਲਾਈਨ ਆਫ ਕ੍ਰੈਡਿਟ, ਕੋਈ ਟਰਮ ਲੋਨ ਲਏ ਹੋਏ ਨੇ ਬੈਂਕਾਂ ਤੋਂ, ਜਾਂ ਰੈਵਨਿਊ ਕੈਨੇਡਾ ਦੇ ਪੈਸੇ ਪਰਸਨਲ ਟੈਕਸ ਦੇ, ਬਿਜ਼ਨਸ ਟੈਕਸ ਦੇ ਦੇਣ ਵਾਲੇ ਨੇ, ਕਿਸੇ ਦੇ ਅਗੇਂਸਟ ਜੱਜਮੈਂਟ ਹੋਈ ਆ ਪੈਸਿਆਂ ਸੰਬੰਧੀ ਕੋਰਟ ਵੱਲੋਂ, ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਆ, ਅਕਾਊਂਟ ਗਾਰਨਿਸ਼ ਹੋਏ ਹੋਏ ਨੇ, ਪਾਵਰ ਆਫ ਸੇਲ ਦਾ ਨੁਕਸ ਆਇਆ ਹੋਇਆ, ਜਾਂ ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ, ਉਹ ਭੈਣ ਭਰਾ ਇਸ ਪ੍ਰੋਗਰਾਮ ਦੇ ਤਹਿਤ ਆਪਣੇ ਕਰਜ਼ੇ ਮਾਫ਼ ਕਰਵਾ ਸਕਦੇ ਨੇ। ਜੇ ਕਿਸੇ ਵੀ ਭੈਣ ਭਰਾ ਨੂੰ ਲੱਗ ਰਿਹਾ ਕਿ ਉਹਨਾਂ ਦਾ ਕਰਜ਼ਾ ਘਟਣ ਦੀ ਥਾਂ ਵੱਧ ਰਿਹਾ ਜਾਂ ਲਿਆ ਹੋਇਆ ਕਰਜ਼ਾ ਵਾਪਸ ਨਹੀਂ ਹੋ ਰਿਹਾ, ਤਾਂ ਉਹ ਭੈਣ ਭਰਾ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ 416-500-3100 ਨੰਬਰ ਦੇ ਉੱਪਰ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਭੈਣ ਭਰਾਵਾਂ ਦੇ ਕਰਜ਼ੇ ਮਾਫ਼ ਕਰਵਾ ਕੇ ਦੇ ਸਕਦੇ ਹਾਂ, ਨਵੇਂ ਸਿਰੋਂ ਉਹਨਾਂ ਨੂੰ ਫਾਈਨੈਂਸ਼ੀਅਲ ਫਰੈਸ਼ ਸਟਾਰਟ ਕਰਵਾਇਆ ਜਾ ਸਕਦਾ ਹੈ। ਜਾਂ ਕਿਸੇ ਭੈਣ ਭਰਾ ਦਾ ਕ੍ਰੈਡਿਟ ਖਰਾਬ ਹੋਇਆ ਕਿਸੇ ਵੀ ਕਾਰਨ ਕਰਕੇ, ਉਹ ਕ੍ਰੈਡਿਟ ਨੂੰ ਰੀਅਸਟੈਬਲਿਸ਼ ਕਰਨਾ ਚਾਹੁੰਦੇ ਨੇ, ਉਹ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ। ਆਫਿਸ ਦਾ ਫੋਨ ਨੰਬਰ 416-500-3100
ਇਹਨਾਂ ਨੰਬਰ ਹੈ, ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ, 416-500-3100 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਹੁੰਦਲ ਸਾਹਿਬ ਕੁਛ ਹੋਰ ਕਹਿਣਾ ਚਾਹੋ?
ਧੰਨਵਾਦ ਵੀਰ ਜੀ, ਥੈਂਕ ਯੂ,
ਥੈਂਕ ਯੂ ਸੋ ਮੱਚ, ਔਰ ਸਟਿਲ ਵੇਟਿੰਗ ਫੋਰ ਕਾਲ, ਆਈ ਡੋਂਟ ਥਿੰਕ ਆਈ ਹੈਵ ਐਨੀ ਮੋਰ ਟਾਈਮ। ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਸਾਡੇ ਆਪਣੇ ਐਮ ਪੀ ਨਹੀਂ ਆਉਂਦੇਗੇ ਟਾਈਮ ਦੇ ਕੇ, ਅਤੇ ਚਾਰਲੀ ਐਂਗਸ ਵੀ ਇਸ ਸਮੇਂ ਸਮਹਾਓ ਵਾਅਦਾ ਕਰਕੇ ਕਾਲ ਨਹੀਂ ਕੀਤੀ ਗਈ, ਲੱਛੀ ਫਿਰ ਕਿਸ ਦਿਨ ਜਾਂ ਗੱਲਬਾਤ ਹੋਵੇਗੀ। ਸੋ ਅਗਲੀ ਵੱਡੀ ਖਬਰ ਸਿਆਸੀ ਹਲਕਿਆਂ ਦੇ ਵਿੱਚ, ਹਰਿੰਦਰ ਮੱਲੀ ਨੂੰ ਕੱਲ੍ਹ ਫਾਈਨਲੀ ਜਿਹੜਾ ਉਹ ਅਪੁਆਇੰਟ ਕਰ ਦਿੱਤਾ ਗਿਆ। ਬ੍ਰੈਂਪਟਨ ਨੌਰਥ ਤੋਂ ਤੁਹਾਡੇ ਅਗਲੇ ਕੈਂਡੀਡੇਟ ਹੋਣਗੇ ਹਰਿੰਦਰ ਮੱਲੀ। ਲਿਬਰਲ ਪਾਰਟੀ ਦੇ 2 ਸਾਲ ਨੂੰ ਇਹ ਇਲੈਕਸ਼ਨ ਹੋਣੀ ਹੈ, ਸੋ ਹਰਿੰਦਰ ਮੱਲੀ ਨੂੰ ਅਸੀਂ ਮੁਬਾਰਕਬਾਦ ਭੇਜਦੇ ਹਾਂ। ਬ੍ਰੈਂਪਟਨ ਨੌਰਥ ਤੋਂ ਲਿਬਰਲ ਦੇ ਕੈਂਡੀਡੇਟ ਉਹ ਬਣ ਚੁੱਕੇ ਨੇ, ਔਰ ਇਸ ਤੋਂ ਇਲਾਵਾ ਕੱਲ੍ਹ ਸਟੀਵਨ ਡੈਲ ਡੂਕਾ ਵੱਲੋਂ ਆਪਣੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਮੋਰਲਾ ਆਫਿਸ ਦੇ ਉੱਤੇ ਪੇਰੈਂਟਸ ਐਂਡ ਟੀਚਰਸ ਦੇ ਨਾਲ ਮੀਟਿੰਗ ਕੀਤੀ ਗਈ, ਡਿਸਕਸ ਕੀਤਾ ਗਿਆ ਰੀਓਪਨਿੰਗ ਆਫ ਦ ਸਕੂਲਸ, ਔਰ ਉਹਦੇ 'ਚ ਕਾਫੀ ਗੱਲਾਂ ਉਹਨਾਂ ਨੇ ਕੀਤੀਆਂ, ਔਰ ਮੈਨੂੰ ਵੀ ਕੁਝ ਸਵਾਲ ਪੁੱਛਣ ਦਾ ਮੌਕਾ ਮਿਲਿਆ, ਔਰ ਉਹਨਾਂ ਨੇ ਮੈਨੂੰ ਨਾਲ ਗੱਲ ਕਰਦਿਆਂ ਦੱਸਿਆ ਕਿ ਅਗਰ ਮੈਂ ਪ੍ਰੀਮੀਅਰ ਹੁੰਦਾ ਤਾਂ ਮੈਂ ਕਲਾਸ ਸਾਈਜ਼ ਦਾ ਜਿਹੜਾ ਉਹ 15 ਦਾ ਕਰ ਦੇਣਾ ਸੀ, ਅਤੇ $3.2 billion ਜਿਹੜਾ ਇਸ ਦੇ ਵਿੱਚ ਪੰਪ ਇਨ ਕਰਨਾ ਸੀਗਾ। ਕਿ ਜਿਹੜੀਆਂ ਸਰਕਾਰਾਂ ਇਸ ਸਮੇਂ ਇਹ ਬਹਾਨਾ ਲਾਉਂਦੀਆਂ ਨੇ ਕਿ ਫੈਡਰਲ ਗਵਰਨਮੈਂਟ ਨੇ ਸਾਨੂੰ ਬਹੁਤੇ ਪੈਸੇ ਨਹੀਂ ਦਿੱਤੇ ਗਏ ਇਹ ਸਾਰੇ ਇਨਫਰਾਸਟ੍ਰਕਚਰ ਨੂੰ ਚੇਂਜ ਕਰਨ ਦੇ ਲਈ, ਉਹਦੇ ਲਈ ਸਾਡੇ ਪਾਸ ਇੰਨੇ ਪੈਸੇ ਨੇ। ਉਹਨਾਂ ਨੇ ਕਿਹਾ ਕਿ ਫੈਡਰਲ ਗਵਰਨਮੈਂਟ ਦੀ ਰਿਸਪੋਂਸੀਬਿਲਟੀ ਨਹੀਂ ਹੈ, ਐਜੂਕੇਸ਼ਨ ਪ੍ਰੋਵਿੰਸਲ ਗਵਰਨਮੈਂਟ ਦੀ ਰਿਸਪੋਂਸੀਬਿਲਟੀ ਹੈ। ਸੋ ਆਰ ਐਜੂਕੇਸ਼ਨ ਸਿਸਟਮ ਨੀਡਸ $3.2 billion ਇਹ ਸਾਰੇ ਕਾਸੇ ਨੂੰ ਦਰੁਸਤ ਕਰਨ ਦੇ ਲਈ। ਸੋ ਇੰਨਾ ਪੈਸਾ ਆਉਣਾ ਕਿੱਥੋਂ ਹੈ? ਕਹਿੰਦੇ ਜੇ ਅੰਟਾਰੀਓ ਗੇਮਿੰਗ ਐਂਡ ਲੋਟਰੀ ਸਿਸਟਮ ਦੇ ਉੱਤੇ ਸਾਡੀ ਅੰਟਾਰੀਓ ਸਰਕਾਰ $5 billion ਖਰਚ ਸਕਦੀ ਹੈ, ਤਾਂ ਇਸ ਦੇ ਉੱਤੇ ਵੀ ਐਜੂਕੇਸ਼ਨ ਉਸ ਤੋਂ ਕਿਤੇ ਇੰਪੋਰਟੈਂਟ ਹੈ। ਸੋ ਉਹਨਾਂ ਨੇ ਡੱਗ ਫੋਰਡ ਦੀਆਂ ਨੀਤੀਆਂ ਦੇ ਉੱਤੇ ਤਿੱਖੇ ਹਮਲੇ ਨੇ ਜਿਹੜੇ ਕੱਲ੍ਹ ਕੀਤੇ ਨੇ, ਔਰ ਉਸ ਤੋਂ ਬਾਅਦ ਫਿਰ ਉਹਨਾਂ ਵੱਲੋਂ ਇਹ ਸਵਾਲ ਪੁੱਛਿਆ ਗਿਆ ਸੀ ਨੋਮੀਨੇਸ਼ਨ ਦੇ ਬਾਰੇ 'ਚ। ਉਹਨਾਂ ਨੂੰ ਪਹਿਲਾਂ ਤਾਂ ਮੁਬਾਰਕਬਾਦ ਦਿੱਤੀ ਕਿ ਤੁਸੀਂ ਆਪਣਾ ਕੈਂਡੀਡੇਟ ਆਲਰੇਡੀ ਪਿੱਕ ਕਰ ਲਿਆ ਵਿਦਆਊਟ ਐਨੀ ਨੋਮੀਨੇਸ਼ਨ ਬ੍ਰੈਂਪਟਨ ਨੌਰਥ ਤੋਂ, ਅਤੇ ਮਿਸਿਸਾਗਾ ਮਾਲਟਨ ਤੋਂ, ਜਿਸ ਤਰ੍ਹਾਂ ਕਮਿਊਨਿਟੀ ਦੇ ਵਿੱਚ ਇਸ ਸਮੇਂ ਚਰਚਾ ਚੱਲਦੀ ਹੈ, ਸਿੱਧਾ ਸਵਾਲ ਪੁਆਇੰਟਡ ਸਵਾਲ ਉਹਨਾਂ ਨੂੰ ਕੀਤਾ ਗਿਆ ਸੀ ਕਿ ਕਮਿਊਨਿਟੀ ਨੂੰ ਪਤਾ ਹੈ ਕਿ ਕਿਹੜਾ ਅਗਲਾ ਇੱਥੋਂ ਤੁਹਾਡਾ ਲਿਬਰਲ ਦਾ ਕੈਂਡੀਡੇਟ ਹੋਵੇਗਾ, ਪਰ ਫਿਰ 8 ਕੈਂਡੀਡੇਟ ਕਿਉਂ ਇਸ ਪੈਂਡੈਮਿਕ ਦੇ ਦੌਰ ਦੌਰਾਨ ਡੋਰ ਟੂ ਡੋਰ ਜਾ ਰਹੇ ਨੇ, ਮੈਂਬਰਸ਼ਿਪ ਸਾਈਨ ਕਰ ਰਹੇ ਨੇ, ਲੋਕਾਂ ਨੂੰ ਮਿਲ ਰਹੇ ਨੇ? ਇੱਕ ਪਾਸੇ ਅਸੀਂ ਕਹਿ ਰਹੇ ਹਾਂ ਤੁਸੀਂ ਘਰਾਂ 'ਚ ਬੈਠੋ, ਤੁਸੀਂ ਵਾਲਾ ਇੱਧਰ ਉੱਧਰ ਨਾ ਜਾਵੋ, ਔਰ ਕਿਉਂ ਇਹ ਇੰਨਾ ਰਸ਼ ਇਕਦਮ ਕਿਉਂ? 2 ਸਾਲ ਨੂੰ ਇਲੈਕਸ਼ਨ ਹੋਣੀ ਹੈ, ਪਰ ਇਹ ਵੀ ਪਤਾ ਹੈ ਕਮਿਊਨਿਟੀ ਨੂੰ ਕਿ ਕੈਂਡੀਡੇਟ ਅਗਲਾ ਕੌਣ ਹੋਵੇਗਾ, ਫਿਰ ਵੀ ਇਹ ਸਾਰਾ ਕੁਛ ਕਿਉਂ ਹੋ ਰਿਹਾ ਹੈ? ਕਿ ਕਿਉਂ ਤੁਸੀਂ ਇੱਕ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਇੱਕ ਫਿਰ ਜਿਹੜੀ ਉਹ ਇਲੈਕਸ਼ਨ ਕਰਵਾਵਾਂਗੇ? ਅਤੇ ਔਰ ਉਹਦੇ ਲਈ ਅਸੀਂ ਉਹਨਾਂ ਨੂੰ ਦੱਸ ਦਿੱਤਾ ਸੀਗਾ ਕਿ ਤੁਹਾਡਾ ਅਗਲਾ ਕੈਂਡੀਡੇਟ ਉਹਨਾਂ ਦਾ ਕਹਿਣਾ ਸੀਗਾ ਮੈਨੂੰ ਜੇ ਤੁਸੀਂ ਇੰਨੀ ਪ੍ਰੋਡਕਸ਼ਨ ਕਰ ਸਕਦੇ ਹੋ ਤਾਂ ਵਾਈ ਡੋਂਟ ਯੂ ਪਿੱਕ ਅ ਲੋਟਰੀ ਨੰਬਰ ਫੋਰ ਮੀ ਐਂਡ ਮੈਨੂੰ ਲੋਟਰੀ ਜਿਤਾ ਦਿਓ ਜੇ ਤੁਹਾਨੂੰ ਇੰਨਾ ਹੀ ਪਤਾ ਹੈ ਸੋ ਮੇਰੇ ਨਾਲ ਚਾਰਲੀ ਐਂਗਸ ਜੁੜ ਚੁੱਕੇ ਨੇ ਔਰ ਗੁਰਸ਼ਰਨ ਬੋਬੀ ਸਿੱਧੂ ਦਾ ਐਕਚੁਅਲੀ ਇਸ ਸਮੇਂ ਸਾਡੇ ਨਾਲ ਟਾਈਮ ਸ਼ੁਰੂ ਹੋਣਾ ਸੀਗਾ ਸੋ ਆਈ ਵਿਲ ਕੀਪ ਇਟ ਸ਼ੋਰਟ ਵਿਦ ਚਾਰਲੀ ਨਾਓ ਮਿਸਟਰ ਐਂਗਸ ਵੈਲਕਮ ਟੂ ਸ਼ੋਅ ਐਂਡ ਗੁੱਡ ਮਾਰਨਿੰਗ ਟੂ ਯੂ
Oh, good morning. Thank you so much for having me on the show.
All right. We are a little bit late here now. We're running out of time.
I'm sorry.
So, on Tuesday, in your press conference, you labeled our youth minister, Bardish Jagar, that her testimony contradicts the documents that you got. How does it contradict her testimony and the documents? Can you shed some more light on it, please?
Yes. Well, I think the Wii scandal is important because in the middle of a pandemic, an unprecedented economic and medical crisis, we want to trust that the government is spending money in a smart way that's helping Canadians. And the Wii scandal, it's been a disgrace. This whole, how it happened, this group wasn't seemingly capable of handling it. And one of the key ministers was Minister Bardish Jagar. She was the first witness at the hearings. And mm-hmm. she was asked in that first meeting, did you have any meetings with the Kielbergers or we before this went to cabinet? And she said, I did not talk to anyone about the program.
Mm-hmm.
And then we found out she had met with them.
So
why didn't she tell us that?
Her answer was, no, I did not have a meeting, but she said it smartly in other way.
Yes, she was very careful. So we just trusted that meant she didn't have the meeting. But that meeting was on April 17th, and that meeting, the documents that we got from the government are clear. They show that at that meeting, they discussed what became this Canada Service Grant. The Kielberger brothers were given the key information. And from April 18th on, they're the only people being talked to. So why didn't she tell us this? Mm-hmm. And this is my question to her. You know, when you're the Minister of the Crown, if something goes wrong, you take responsibility, but you say, okay, it was in the middle of a pandemic, we were trying many things, I admit we made mistakes, but she never said that. She covered up her role in that meeting, and that meeting is what drove this whole crazy proposal forward.
Mm-hmm. So what else did you find out from her testimony and from the documents that you say Bardish Jagar has left a lot of footsteps on this scandal?
Well, we asked her what happened in that meeting, and mm-hmm. she wouldn't tell us. And she said she was there to listen to them, and they were there to discuss another proposal. And we asked her, did you take notes? And she didn't take notes. But the documents show us that the group, we, were taking notes because they start to write about what was discussed in that meeting. And what they discussed were the suggestions that they needed to move their original plan into what became the government plan.
Mm-hmm.
It's all there in the documents. The group are like talking to senior ministers and saying, this is what happened in our meeting with Minister Jagar. And they get the inside track. Nobody else gets this. No mm-hmm. other group gets this, only them. Why? They're so close to the Prime Minister's family. Was Minister Jagar, this is my question now, mm-hmm. was Minister Jagar trying to please the Prime Minister because she knew the Trudeau family was close to this group? We need these answers.
Mm-hmm. All right. How you can get these answers as the government has been prorogued, the Parliament committees, all these meetings have been shut down. How you can get answers to these questions?
Well, I'm very concerned that the government shut Parliament down during the pandemic because they're embarrassed about the scandal. They need to be honest with us. So we're still going through the documents. We're still finding stuff. But when we come back in September, we have to still ask these questions because Canadians need to trust that when we're in a crisis like this, we come together as a country. We make sure that the programs are there to help the people that they need to help. We can't be just helping friends of the government. That's got to be a fundamental principle. So they've shut the committee hearings for now. But these questions still remain.
On September 23rd, Prime Minister going to come up with all the big announcements in his throne speech. So are the NDP, are they going to support the throne speech?
Well, we are in a minority government, and the government has to work with the opposition to get their plan through. The Bloc, Quebecois, said they are not going to work with them. We don't know what the Conservatives are going to do. Our focus is making sure that we've got a plan to get people through the winter. Mm-hmm. I think this winter is going to be very tough if COVID comes back. So is the government going to put a plan in place that helps small businesses, helps families, make sure that we have a better investment in healthcare? Well, then if that's the case, then we'll work with the government.
Mm-hmm.
So we're saying to the government, you know, you've gotten caught up in all these scandals, but we have to put the Canadian people first. If you put the Canadian people first, we will work with you. So we will wait and see.
So what NDP is expecting in the throne speech?
We definitely need to see investments mm-hmm. for healthcare, because we saw how many senior citizens died from the pandemic. We need to see support for women who have to go back to work, who are looking after sick relatives or children. That's been a big issue, is being able to go back to work safely. And we have many people who don't have proper work to go back to. For example, the restaurants have been devastated, and people who have these, you know, gig economy jobs. What are we going to do to get them through the winter? So there's a number of issues that we want to see addressed, and I'm hoping the Prime Minister will work with us.
Mm-hmm. So my last question to you again, I'm getting back to Bardish Jagger's case here. So what you are asking now, what kind of action you want against Bardish Jagger? What is your demand after you find out all that contradictions between her testimony and between the documents the Finance Committee got? So what do you really want with Bardish Jagger now?
What I've asked, I think Madame Jagger should step down as the minister because she hasn't been telling us the truth.
Mm-hmm.
And we had another minister who was involved, Minister Qualtro, who came. Minister Qualtro apologized. She said, listen, things went wrong. We made a number of mistakes, but we were trying to find a way to help Canadians. I might disagree with the number of what she says, but I can say, okay, there's a minister taking responsibility. If a minister doesn't take responsibility for what happens on their watch, why are they a minister? That's a simple question.
So Prime Minister,
your listeners will understand that.
Prime Minister apologized, Finance Minister apology, but Bardish Jagger never apologized so far.
She hasn't taken responsibility, and we need ministers to take responsibility for the huge responsibility that they have. They have to be accountable, and she has not been accountable.
All right. Thank you so much, Mr. Angus.
Thank you so much. You take care.
Thank you. ਜਿਹੜੇ ਪ੍ਰੋਮ ਖਬਰ ਸਾਰਦੇ ਨਾਲ ਚਾਰਲੀ ਐਂਗਸ ਇਸ ਸਮੇਂ ਚਾਰਲੀ ਐਂਗਸ ਜਿਹੜੇ ਐਨ ਡੀ ਪੀ ਦੇ ਐਥਿਕ ਕ੍ਰਿਟਿਕਸ ਨੇ ਫਾਈਨੈਂਸ ਕਮੇਟੀ ਦੇ ਵਿੱਚ ਅਤੇ ਪਾਰਲੀਮੈਂਟ ਦੇ ਵਿੱਚ ਸੋ ਇਹਨਾਂ ਵੱਲੋਂ ਇਹ ਕਾਫੀ ਜ਼ੋਰਦਾਰ ਆਵਾਜ਼ ਆ ਉਹ ਉਠਾਈ ਗਈ ਹੈ ਕਿ ਬਰਦੀਸ਼ ਚੱਗੜ ਨੂੰ ਰਿਸਪੋਂਸੀਬਿਲਟੀ ਆਪਣੀ ਸਵੀਕਾਰ ਕਰਨੀ ਚਾਹੀਦੀ ਹੈ ਕਿ ਜੋ ਗਲਤੀਆਂ ਇਹਨਾਂ ਨੇ ਕੀਤੀਆਂ ਉਸ ਲਈ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਨਾਲ ਦੀ ਨਾਲ ਸਟੈਪ ਡਾਊਨ ਕਰਨਾ ਚਾਹੀਦਾ ਨਾਲ ਦੀ ਨਾਲ ਜਿਹੜੀ ਮਿਲੀਅਨ ਡਾਲਰ ਕੁਐਸਚਨ ਜਿਸ ਦਾ ਸੰਕੇਤ ਦੇ ਗਏ ਨੇ ਚਾਰਲੀ ਐਂਗਸ ਕਿ ਉਹ ਥਰੋਨ ਸਪੀਚ ਦੀ ਮੇਰਾ ਜਿਹੜਾ ਅਨੈਲਿਸਿਸ ਹੈ ਇਹਨਾਂ ਦੇ ਕੁਐਸਚਨ ਦੇ ਜਵਾਬ ਦੇਣ ਦਾ ਕਿ ਦੇ ਵਿਲ ਸਪੋਰਟ ਦ ਥਰੋਨ ਸਪੀਚ ਔਰ ਜੋ ਥਰੋਨ ਸਪੀਚ ਜਸਟਿਨ ਟਰੂਡੋ ਵੱਲੋਂ ਤਿਆਰ ਕੀਤੀ ਜਾਵੇਗੀ ਉਸ ਨੂੰ ਉਸਦਾ ਵਿਰੋਧ ਸ਼ਾਇਦ ਹੀ ਐਨ ਡੀ ਪੀ ਕਰੇ ਔਰ ਗਵਰਨਮੈਂਟ ਨੂੰ ਸ਼ਾਇਦ ਹੀ ਸਿੱਟੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਨੀਡ ਟੂ ਗੋ ਥਰੂ ਦ ਵਿੰਟਰ ਕਿ ਇਹ ਸਰਦੀਆਂ ਤੋਂ ਬਾਅਦ ਫਿਰ ਦੇਖਾਂਗੇ ਅਗਲੀ ਸਮਝ ਦੇਖਾਂਗੇ ਕੀ ਹੁੰਦਾ ਪਰ ਹਾਲ ਦੀ ਘੜੀ ਲੱਗਦਾ ਨਹੀਂ ਗਾ ਕਿ ਜਸਟਿਨ ਟਰੂਡੋ ਦੀ ਥਰੋਨ ਸਪੀਚ ਦੇ ਨੋ ਕੌਨਫੀਡੈਂਸ ਮੋਸ਼ਨ ਦੇ ਵਿੱਚ ਫੇਲ ਹੋਵੇਗੀ ਉਹਨਾਂ ਨੂੰ ਸਪੋਰਟ ਮਿਲ ਹੀ ਜਾਵੇਗੀ ਬਾਬੀ ਸਿੱਧੂ ਜੀ ਨੇ ਮੇਰੇ ਨਾਲ ਇਸ ਸਮੇਂ ਬਾਬੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਜਗਦੀਸ਼ ਜੀ ਬਹੁਤ ਬਹੁਤ ਧੰਨਵਾਦ
647-539-3020 ਇਹਨਾਂ ਦਾ ਨੰਬਰ ਹੈ 647-539-3020 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨੀ ਹੈ ਜੇ ਕਿਤੇ ਵੀ ਕੋਈ ਐਕਸੀਡੈਂਟ ਹੋ ਗਿਆ ਸੱਟ ਪੇਟ ਲੱਗ ਗਈ ਹੈ ਮੈਕਸੀਮਮ ਕਲੇਮ ਲੈਣਾ ਚਾਹੁੰਦੇ ਹੋ ਐਕਸਪਰਟ ਹੈ ਇਹਨਾਂ ਦੀ ਜਿਹੜੀ ਫਰਮ ਹੈ ਉਹ ਲਾ ਸਪੈਸ਼ ਬਾਬੂ ਜੀ ਕਰਿਓ ਕੰਪਲੀਟ ਮੇਰਾ ਸਟੈਂਸ ਮੈਂ ਪੇਪਰ ਲੱਭ ਲਵਾਂ
ਹਾਂਜੀ
ਉਹ ਲਾਅ ਸੁਸਾਇਟੀ ਵੱਲੋਂ ਐਜ਼ ਏ ਸਪੈਸ਼ਲਿਸਟ ਦੇ ਤੌਰ ਦੇ ਉੱਤੇ ਰੈਕੋਗਨਾਈਜ਼ ਕੀਤਾ ਜਾ ਚੁੱਕਿਆ ਇਹਨਾਂ ਨੂੰ। ਸੋ ਹੈਰੀ ਸਟਾਈਨਮਿੰਟਸ ਐਂਡ ਗੁਰਸ਼ਰਨ ਬੋਬੀ ਸਿੱਧੂ ਸਟਾਈਨਮਿੰਟਸ ਐਂਡ ਐਸੋਸੀਏਟਸ ਤੋਂ ਪਰਸਨਲ ਇੰਜਰੀ ਲੋਇਰ ਨੇ। ਸੋ ਇੱਕ ਵਾਰੀ ਫਿਰ ਆਖਦਾ ਕਿ ਅਗਰ ਕਿਤੇ ਵੀ ਕੋਈ ਐਕਸੀਡੈਂਟ ਹੋ ਜਾਂਦਾ, ਟਰੱਕ ਚਲਾਉਂਦੇ ਆ, ਕਾਰ ਚਲਾਉਂਦੇ ਆ, ਕਿਤੇ ਸਲਿਪ ਐਂਡ ਫਾਲ ਹੈ ਜਾਂ ਫਿਰ CPP ਡਿਸਬਿਲਟੀ ਕਲੇਮਸ ਨੇ, ਉਹਨਾਂ ਦੇ ਲਈ ਗੁਰਸ਼ਰਨ ਬੋਬੀ ਸਿੱਧੂ 647-539-3020 ਇਹਨਾਂ ਦਾ ਫੋਨ ਨੰਬਰ ਹੈ, ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਲੈਣੀ 647-539-3020 ਦੇ ਉੱਤੇ। ਬੋਬੀ ਸਿੱਧੂ ਜੀ, ਕੋਈ ਹੋਰ ਇਸ ਆਪਣੇ ਬਿਜ਼ਨਸ ਦੇ ਬਾਰੇ 'ਚ ਇੱਕ ਅੱਧ ਮਿੰਟ ਦੇ ਵਿੱਚ ਕੋਈ ਗੱਲ ਕਰਨੀ ਚਾਹੋ?
ਬਸ ਜਗਦੀਸ਼ ਜੀ ਨੇ ਦੱਸ ਦਿੱਤਾ, ਅਗਰ ਕਿਸੇ ਵੀ ਭੈਣ ਭਰਾ ਦਾ ਐਕਸੀਡੈਂਟ ਹੋ ਜਾਂਦਾ, ਉਹ 'ਚ ਸੱਟ ਲੱਗ ਜਾਂਦੀ ਹੈ, ਤੁਸੀਂ ਬਹੁਤ ਡਿਟੇਲ ਨਾਲ ਸਮਝਾ ਦਿੱਤਾ ਹੈ। ਕਿਸੇ ਦਾ CPP ਡਿਸੇਬਿਲਿਟੀ ਕਲੇਮ ਹੋਵੇ, ਅਸੀਂ ਫੀਸ ਕਲੇਮ ਚੁੱਕਣ ਤੋਂ ਬਾਅਦ ਲੈਂਦੇ ਨੂੰ ਅਪਫਰੰਟ ਫੀ, ਕਾਲ ਮੈਨੂੰ ਕਰ ਲਓ ਐਕਸੀਡੈਂਟ ਹੋਣ ਤੋਂ ਬਾਅਦ, ਜਾਂ CPP ਡਿਸੇਬਿਲਿਟੀ ਕਲੇਮ ਜਾਂ ਲੌਂਗ ਟਰਮ ਡਿਸੇਬਿਲਿਟੀ ਕਲੇਮ, ਨੰਬਰ ਹੈ 647-539-3020 647-539-3020।
ਬਾਬੂ ਜੀ, ਤੁਹਾਡੀ ਲਾ ਐਕਸਪਰਟੀ ਦਾ ਔਰ ਤੁਹਾਨੂੰ ਇਹ ਸਮਝਦਾ ਮੈਂ ਥੋੜ੍ਹਾ ਜਿਹਾ ਫਾਇਦਾ ਲੈਣਾ ਚਾਹੁੰਦਾ ਹਾਂ। ਕੱਲ੍ਹ ਸੂਰਜਦੀਪ ਦੇ ਭਰਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜੇ ਹਰਕੀਰਤ ਸਿੰਘ ਔਰ ਜਿਸ ਦੇ ਵਿੱਚ ਇਹ ਸੂਰਜਦੀਪ ਦਾ ਭਰਾ ਅਤੇ ਪਲੱਸ ਮੇਅਰ ਪੈਟ੍ਰਿਕ ਬਰਾਊਨ ਨੇ ਐਡਰੈਸ ਕੀਤਾ, ਔਰ ਮੇਅਰ ਪੈਟ੍ਰਿਕ ਬਰਾਊਨ ਉਹਨਾਂ ਨੇ ਅਤੇ ਨਾਲ ਦੀ ਨਾਲ ਇੱਕ ਕੈਂਪੇਨ ਚਲਾਇਆ ਜਾ ਰਿਹਾ ਅਟੋਰਨੀ ਜਨਰਲ ਐਟ ontario.ca, ਇਹ ਈਮੇਲ ਦਿੱਤੀ ਜਾ ਰਹੀ ਹੈ ਕਿ ਇਸ ਦੇ ਉੱਤੇ ਮੈਕਸੀਮਮ ਈਮੇਲਸ ਕਰੋ ਤਾਂ ਜੋ ਕਿ 16 ਸਾਲ ਦਾ ਲੜਕਾ ਜਿਸ ਤੋਂ ਇਹ ਮਰਡਰ ਜਿਸਨੇ ਮਰਡਰ ਕੀਤਾ ਸੂਰਜਦੀਪ ਸਿੰਘ ਦਾ, ਔਰ ਉਸ ਨੂੰ ਐਜ਼ ਏ ਅਡਲਟ ਉਸ ਦਾ ਟ੍ਰਾਇਲ ਕੀਤਾ ਜਾਵੇ। ਇਟਸ ਅ ਹੀਨੀਅਸ ਕ੍ਰਾਈਮ। ਸੋ ਕੀ ਇਹ ਪੋਸੀਬਲ ਹੈ? ਇਜ਼ ਇਟ ਪੋਸੀਬਲ ਦੈਟ ਹੀ ਕੈਨ ਬੀ ਟ੍ਰਾਇਲ ਐਜ਼ ਏ ਅਡਲਟ ਅਤੇ ਉਹਨੂੰ ਉਸ ਤਰ੍ਹਾਂ ਦੀ ਸਜ਼ਾ ਦਿੱਤੀ ਜਾ ਸਕੇ?
ਡੈਫੀਨੇਟਲੀ ਹੋ ਸਕਦਾ ਜਗਦੀਸ਼ ਜੀ, ਪਰ ਪਹਿਲਾਂ ਵੀ ਹੁੰਦਾ ਆ, ਇਹ ਸਰਕਾਰ ਕੋਲ ਅਥਾਰਟੀ ਹੈਗੀ, ਅਗਰ ਉਹ ਚਾਹੁੰਦੇ ਉਹ ਕਰ ਸਕਦੇ ਆ। ਇਨ ਦੇਅਰ ਕੇਸਿਸ ਇਟ ਹੈਜ਼ ਬੀਨ ਡਨ, ਜਿਹੜੇ ਬਹੁਤ ਕੋਈ ਘਨੌਣਾ ਕ੍ਰਾਈਮ ਕੀਤਾ ਹੋਵੇ ਉਹਦੇ ਵਿੱਚ ਜਾਂ ਸ਼ਖਸ ਹੈਗਾ ਆ ਉਹਦੀ ਜਿਹੜੀ ਸੈਂਟੈਂਸ ਆ ਉਹਨੂੰ ਐਡਲਟ ਵਾਈਜ਼ ਮਿਲ ਸਕਦੀ ਆ। ਸੋ ਅਗਰ ਇਹ ਪਬਲਿਕ ਪ੍ਰੈਸ਼ਰ ਪਏਗਾ, ਡੈਫੀਨੇਟਲੀ ਗਵਰਨਮੈਂਟ ਇਹਦੇ ਵਿੱਚ ਕੁਛ ਕਰ ਸਕਦੀ ਆ ਜੀ। ਸੋ ਸਭ ਮੈਂ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਕਰੂੰਗਾ ਵੱਧ ਤੋਂ ਵੱਧ ਇਸ ਕੰਪੇਨ ਦਾ ਹਿੱਸਾ ਬਣਨ ਅਤੇ ਗਵਰਨਮੈਂਟ ਨੂੰ ਪ੍ਰੈਸ਼ਰ ਕਰੀਏ ਜੀ।
ਸੋ ਮੈਂ ਵੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਦੇ ਦੇਵਾਂ, ਅਟੋਰਨੀ ਜਨਰਲ ਐਟ ontario.ca ਇਹ ਈਮੇਲ ਕੱਲ੍ਹ ਦਿੱਤੀ ਗਈ ਹੈ ਮੇਅਰ ਪੈਟ੍ਰਿਕ ਬਰਾਊਨ ਵੱਲੋਂ, ਹਰਕੀਰਤ ਸਿੰਘ ਵੱਲੋਂ ਅਤੇ ਇਹਦੇ ਨਾਲ ਨਾਲ ਜਿਹੜੇ ਲੋਕ ਲੱਗੇ ਨੇ ਇਹ ਜਸਟਿਸ ਫੋਰ ਸੂਰਜਦੀਪ ਦੇ ਲਈ ਇਹ ਕੈਂਪੇਨ ਦੇ ਦੌਰਾਨ। ਸੋ ਤੁਸੀਂ ਵੀ ਆਪਣੀ ਈਮੇਲ ਕਰ ਸਕਦੇ ਹੋ ਅਟੋਰਨੀ ਜਨਰਲ ਐਟ ontario.ca ਦੇ ਉੱਤੇ। ਸੋ ਕੀ ਲਿਖਿਆ ਜਾਵੇ ਬਾਬੂ ਜੀ, ਜਿਹੜੇ ਸਰੋਤੇ ਜਿਹੜੇ ਇਹਨਾਂ ਨਹੀਂ ਸਮਝਦੇ ਗੇ ਕੇਸ ਨੂੰ, ਜੇ ਉਹਨਾਂ ਨੇ ਈਮੇਲ ਕਰਨੀ ਹੈ ਕਿਹੋ ਜਿਹੀ ਇਬਾਰਤ ਹੋਵੇ ਇਸ ਈਮੇਲ ਦੀ?
ਜਗਦੀਸ਼ ਜੀ, ਇਸ ਈਮੇਲ ਦੇ ਵਿੱਚ ਸਾਨੂੰ ਆਹੀ ਉਹਨਾਂ ਨੂੰ ਰਿਕੁਐਸਟ ਕਰਨੀ ਪਏਗੀ ਕਿ ਜਿਹੜਾ ਵੀ ਇਹ ਟ੍ਰਾਇਲ ਹੋਣਾ ਆ ਉਹਦੇ ਵਿੱਚ ਜਿਹੜੇ ਵੀ ਦੋਸ਼ੀ ਆ ਇਹਨਾਂ ਨੂੰ ਬਤੌਰ ਐਜ਼ ਐਡਲਟ ਟ੍ਰਾਈ ਕੀਤਾ ਜਾਵੇ, ਜਿਹੜੇ ਕਿ 16 ਸਾਲ ਦੇ ਜੁਵੇਨਾਈਲ ਹੈਗੇ ਆ, ਕਿਉਂਕਿ ਕ੍ਰਾਈਮ ਬਹੁਤ ਘਨੌਣਾ ਹੈਗਾ ਆ, ਇਹਦੇ ਵਿੱਚ ਇੱਕ ਜਾਨ ਗਈ ਆ, ਜਿਹੜਾ ਬਹੁਤ ਬੇਰਹਿਮੀ ਦਾ ਕਤਲ ਹੋਇਆ ਆ। ਸੋ ਇਸ ਬੇਰਹਿਮੀ ਦਾ ਜਿਹੜਾ ਕਤਲ ਹੋਇਆ ਇਸ ਦੇ ਲਈ ਜਿਹੜੇ ਵੀ ਉਹਦੇ ਮੁਜਰਿਮ ਹੈਗੇ ਆ, ਜਿਹਨਾਂ ਦੇ ਐਲੀਗੇਸ਼ਨ ਲੱਗੇ ਨੇ, ਜਿਹੜੇ ਫੜੇ ਨੇ ਲੋਕ, ਉਹਨਾਂ ਦਾ ਜਿਹੜਾ ਵੀ ਇਹ ਟ੍ਰਾਇਲ ਹੋਵੇ ਉਹਨਾਂ ਨੂੰ ਬਤੌਰ ਐਜ਼ ਐਡਲਟ ਟ੍ਰਾਈ ਕੀਤਾ ਜਾਵੇ। ਇਹੀ ਹੀ ਬਾਕੀ ਇਹਦੇ ਵਿੱਚ ਆਪਾਂ ਜਿਹਨੇ ਵੀ ਕਰਨਾ ਓਬਵੀਅਸਲੀ ਇੰਗਲਿਸ਼ ਦੇ ਵਿੱਚ ਘੱਲਣ ਜਿਹਨੇ ਵੀ ਹੈਗੇ ਆ, ਜਾਂ ਮੈਂ ਐਕਚੁਅਲੀ ਮੇਅਰ ਉਹਨਾਂ ਦੇ ਆਪਾਂ ਰਿਕੁਐਸਟ ਕਰੀਏ ਕਿ ਉਹ ਇੱਕ ਡਰਾਫਟ ਕਰ ਲੈਣ ਜੇ ਕਿ ਲੋਕ ਉਹਨੂੰ ਫੋਲੋ ਕਰ ਲੈਣ, ਕਿਉਂਕਿ ਜਿਹੜੇ ਆਮ ਲੋਕਾਂ ਨੂੰ ਨਹੀਂ ਪਤਾ ਤਾਂ ਉਸਨੂੰ ਫੋਲੋ ਕਰੋ। ਮੈਂ ਆਪਣੇ ਵੱਲੋਂ, ਤੁਸੀਂ ਵੀ ਆਪਣੇ ਵੱਲੋਂ, ਮੇਅਰ ਪੈਟ੍ਰਿਕ ਬਰਾਊਨ, ਕਾਉਂਸਲ ਹਰਕੀਰਤ ਸਿੰਘ ਸਾਰਿਆਂ ਨੂੰ ਰਿਕੁਐਸਟ ਕਰੀਏ ਕਿ ਇੱਕ ਵਾਰ ਡਰਾਫਟ ਕ੍ਰੀਏਟ ਕੀਤਾ ਜਾਵੇ ਜਨੈਰਿਕ, ਜਿਹਨੂੰ ਕਿ ਸਾਰੇ ਫੋਲੋ ਕਰ ਸਕਣ,
ਔਰ ਉਸ ਜਨੈਰਿਕ ਡਰਾਫਟ ਨੂੰ ਕੱਟ ਪੇਸਟ ਕਰਕੇ ਸੋਸ਼ਲ ਮੀਡੀਆ ਤੋਂ ਆਪਣੇ ਈਮੇਲਸ ਰਾਹੀਂ ਇਹ ਅਟੋਰਨੀ ਜਨਰਲ ਨੂੰ ਭੇਜਿਆ ਜਾ ਸਕੇ। ਸੋ ਦੇਅਰ ਇਜ਼ ਅ ਪੋਸੀਬਿਲਟੀ ਕਿ ਅਟੋਰਨੀ ਜਨਰਲ ਦੇ ਅੰਡਰ ਹੈ ਕਿ ਉਹ ਇਸ ਦਾ ਟ੍ਰਾਇਲ ਐਜ਼ ਏ ਅਡਲਟ ਕਰ ਸਕਣ ਅਤੇ ਉਹਨਾਂ ਨੂੰ ਉਹ ਸਜ਼ਾਵਾਂ ਮਿਲ ਸਕਣ ਜਿਹੜੀਆਂ ਇੱਕ ਅਡਲਟ ਨੂੰ ਮਿਲਦੀਆਂ ਨੇ, ਉਹ ਇਸ ਟ੍ਰਿਬਿਊਨਲ ਦੇ ਤੌਰ ਦੇ ਉੱਤੇ ਇਸ ਕੇਸ ਦੇ ਵਿੱਚੋਂ ਬਰੀ ਨਾ ਹੋ ਜਾਣ, ਇਹ ਨਾ ਹੋਵੇ ਕਿ ਉਸ ਨੂੰ ਥੋੜ੍ਹੀ ਬਹੁਤੀ ਸਜ਼ਾ ਮਿਲ ਗਈ ਅਤੇ ਹੋਰ 2 ਸਾਲਾਂ ਨੂੰ, ਸਾਲ ਨੂੰ ਇਜ਼ ਅ ਫਰੀ ਟੂ ਵਾਕ ਔਨ ਦਾ ਸਟਰੀਟਸ, ਅਤੇ ਅਜਿਹਾ ਹੋ ਸਕਦਾ ਹੈ।
ਜਗਦੀਸ਼ ਜੀ, ਪ੍ਰੋਵਿੰਸ਼ੀਅਲ ਅਟਾਰਨੀ ਜਨਰਲ ਤਾਂ ਕਿਹਾ ਜਾ ਰਿਹਾ ਕਿਉਂਕਿ ਸੁਪੀਰੀਅਰ ਕੋਰਟ ਵਿੱਚ ਇਹ ਜਿਹੜਾ ਮਾਮਲਾ ਹੈ ਦਾਇਰ, ਉੱਥੇ ਟ੍ਰਾਈ ਬਣਾਇਆ ਲਿਆ ਇਸ ਵੇਲੇ, ਤੇ ਉਹ ਉਹਦੀ ਜੁਰਿਸਡਿਕਸ਼ਨ ਪ੍ਰੋਵਿੰਸ਼ੀਅਲ ਸਰਕਾਰ ਹੇਠ ਆਇਆ, ਤਾਂ ਅਟਾਰਨੀ ਜਨਰਲ ਜਿਹੜੇ ਸਾਡੇ ਇੰਟੀਰੀਅਰ ਦੇ ਹੈਗੇ ਉਹਨਾਂ ਨੂੰ ਇਹ ਈਮੇਲ ਕਰਨੀ ਆ, ਤੇ ਮੈਂ ਜਿਵੇਂ ਕਿਹਾ ਲੈਟਸ ਟਾਕ ਟੂ ਮੇਅਰ ਤੇ ਉਹਨਾਂ ਦੇ ਸਟਾਫ ਤਾਂ ਕਿ ਉਹ ਇੱਕ ਜਨੈਰਿਕ ਈਮੇਲ ਤਿਆਰ ਕਰ ਸਕਣ ਤਾਂ ਕਿ ਵੱਧ ਤੋਂ ਵੱਧ ਲੋਕ ਇਹ ਈਮੇਲ ਫਾਊਟ ਕਰ ਸਕਣ।
ਬਾਬੀ ਸਿੱਧੂ ਜੀ, ਬੀਤੇ ਦਿਨੀ ਤੁਸੀਂ ਔਰ ਸਰਦਾਰ ਇੰਦਰਜੀਤ ਸਿੰਘ ਬਲ ਹੋਣਾ ਨੇ ਰਲ ਕੇ ਇੱਕ ਪ੍ਰੋਗਰਾਮ ਕੀਤਾ ਸੀ ਪੰਜਾਬ ਦੇ ਉੱਤੇ, ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟਸ ਅਤੇ ਸੁਸਾਈਡ ਕੇਸ ਜਿਹੜੇ ਬੱਚਿਆਂ ਦੇ ਵੱਲ ਆ ਰਹੇ ਨੇ। ਕੱਲ੍ਹ ਫਿਰ ਇੱਕ ਖਬਰ ਇਸ ਸਮੇਂ ਸੋਸ਼ਲ ਮੀਡੀਆ 'ਤੇ ਚੱਲ, ਇੱਕ ਹੋਰ ਲੜਕੀ ਵੱਲੋਂ, ਨੌਜਵਾਨ ਲੜਕੀ ਵੱਲੋਂ ਸੁਸਾਈਡ ਕਰ ਲਈ ਗਈ ਹੈ, ਔਰ ਲਗਾਤਾਰ ਇਹ ਜਿਹੜੀਆਂ ਖਬਰਾਂ ਨੇ ਉਹ ਆ ਰਹੀਆਂ ਨੇ, ਗਿਣਤੀ ਵੱਧ ਰਹੀ ਹੈ ਬੱਚਿਆਂ ਦੀ ਸੁਸਾਈਡ ਕਰਨ ਦੀ, ਨੋਟ ਓਨਲੀ ਦ ਇੰਟਰਨੈਸ਼ਨਲ ਸਟੂਡੈਂਟਸ, ਈਵਨ ਜਿਹੜੇ ਇੱਥੇ ਦੇ ਬੱਚੇ ਆ ਉਹਨਾਂ 'ਚ ਵੀ ਸੁਸਾਈਡ ਰੇਟ ਦਾ ਜਿਹੜਾ ਵਾਧਾ ਉਹ ਹੋ ਰਿਹਾ। ਵਾਟ ਯੂ ਥਿੰਕ ਅਬਾਊਟ ਦਿਸ, ਵਾਟ ਇਜ਼ ਗੋਇੰਗ ਔਨ?
ਦੇਖੋ ਜਗਦੀਸ਼ ਜੀ, ਮੈਂ ਮੈਨੂੰ ਬੜਾ ਦੁੱਖ ਹੁੰਦਾ ਹੈ ਐਂਡ ਮੈਂ ਇਹੋ ਜਿਹੇ ਪਰਿਵਾਰ ਨੂੰ ਬਿਲੋਂਗ ਕਰਦਾ ਕਿ ਮੇਰੀ ਫੈਮਿਲੀ ਦੇ ਵਿੱਚ ਵੀ ਇਹੋ ਜਿਹਾ ਦੁਖਾਂਤ ਵਾਪਰ ਚੁੱਕਾ ਆ ਤੇ ਮੈਂ ਫਸਟ ਹੈਂਡ ਮੈਨੂੰ ਐਕਸਪੀਰੀਅੰਸ ਹੈਗਾ ਆ ਕਿ ਮੈਂਟਲ ਜਿਹੜੇ ਹੈਲਥ ਇਸ਼ੂਜ ਆ ਇਹ ਕਿੰਨੇ ਗੰਭੀਰ ਹੁੰਦੇ ਆ। ਅਸੀਂ ਅਣਗੌਲੇ ਨਾ ਕਰੀਏ, ਮੈਂਟਲ ਹੈਲਥ ਜਿਹੜੀ ਆ ਮੈਟਰ ਕਰਦੀ ਆ, ਡਿਪਰੈਸ਼ਨ ਸਾਡੇ ਭਾਈਚਾਰੇ 'ਚ ਐਗਜ਼ਿਸਟ ਕਰਦਾ ਆ। ਮੈਂ ਉਹਨਾਂ ਬੱਚਿਆਂ ਨੂੰ ਚਾਹੇ ਐਡਲਟਸ ਆ ਇੱਕੋ ਹੀ ਬੇਨਤੀ ਕਰੂੰਗਾ, ਅਗਰ ਕਿਸੇ ਨੂੰ ਕੋਈ ਵੀ ਮੈਂਟਲ ਹੈਲਥ ਇਸ਼ੂ ਆ ਦੇ ਸ਼ੁੱਡ ਰੀਚ ਆਊਟ ਫੋਰ ਹੈਲਥ। ਇਹ ਚੁੱਪ ਰਹਿ ਕੇ ਇਹਦਾ ਕੋਈ ਇਲਾਜ ਨਹੀਂ ਹੈਗਾ। ਡੈਫੀਨੇਟਲੀ ਇਹ ਇਸ਼ੂ ਹੈਗਾ ਆ, ਬਹੁਤ ਵੱਡਾ ਇਸ਼ੂ ਆ ਮੈਂਟਲ ਹੈਲਥ ਦਾ। ਅੱਗੇ ਆਪਾਂ ਦੇਖਿਆ ਸੀਗਾ ਕਿ ਨੌਜਵਾਨਾਂ ਦੇ ਵਿੱਚ, ਖਾਸ ਕਰਕੇ ਇੰਡੀਜੀਨਸ ਕਮਿਊਨਿਟੀ ਦੇ ਵਿੱਚ ਬਹੁਤ ਵੱਡਾ ਰੇਟ ਸੀਗਾ। ਸੋ ਆਪਣੇ ਭਾਈਚਾਰੇ 'ਚ ਵੀ ਮੈਂ ਜਿਵੇਂ ਤੁਸੀਂ ਕਿਹਾ ਦੇਖ ਰਿਹਾ ਲੇਟਲੀ ਜੇ ਟ੍ਰੈਂਡ ਹੈਗੇ ਆ। ਸੋ ਮੈਂ ਬੱਚਿਆਂ ਨੂੰ ਇਹ ਕਹੂੰਗਾ ਕਿ ਤੁਸੀਂ ਇਕੱਲੇ ਮਹਿਸੂਸ ਨਾ ਕਰੋ, ਅਗਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਮੈਂਟਲ ਹੈਲਥ ਇਸ਼ੂ ਹੈਗਾ, ਪਲੀਜ਼ ਰੀਚ ਆਊਟ ਫੋਰ ਹੈਲਥ। ਅਗਰ ਤੁਸੀਂ ਰੀਚ ਆਊਟ ਨਹੀਂ ਕਰੋਗੇ ਤਾਂ ਇਹੋ ਜਿਹਾ ਦਿਨ ਆ ਜਾਏਗਾ ਕਿ ਤੁਸੀਂ ਆਪਣੀ ਮਾਸੂਮ ਜਾਨ ਗਵਾ ਬੈਠੋਗੇ। ਸੋ ਕਿਰਪਾ ਕਰਕੇ ਰੀਚ ਆਊਟ ਫੋਰ ਹੈਲਥ।
ਬਾਬੂ ਜੀ, ਅੱਜ ਸੁਬਹ ਮੈਂ ਇਹ ਗੱਲ ਕੀਤੀ ਹੈ, ਸ਼ੇਅਰ ਕੀਤੀ ਹੈ, ਮੈਂ ਇੱਕ ਇਹ ਗੱਲ ਵੀ ਤੌਖਲਾ ਵੀ ਜ਼ਾਹਰ ਕੀਤਾ ਕਿ ਸਾਡੇ ਬਹੁਤ ਸਾਰੇ ਪੰਜਾਬ ਦੇ ਜਰਨਲਿਸਟ ਵੱਖ ਵੱਖ ਪ੍ਰੋਗਰਾਮਾਂ ਦੇ ਉੱਤੇ ਆਉਂਦੇ ਨੇ, ਉਹ ਪੰਜਾਬ ਦੇ ਕਿਸਾਨਾਂ ਦੀ ਸੁਸਾਈਡ ਦੀ ਗੱਲ ਕਰਦੇ ਨੇ। ਸੋ ਜਿੰਨੀ ਪੰਜਾਬ ਦੀ ਆਬਾਦੀ ਹੈ ਉਨੀ ਕੈਨੇਡਾ ਦੀ ਆਬਾਦੀ ਹੈ। ਔਰ ਮੈਂ ਇੱਕ ਖਾਸਾ ਜ਼ਾਹਰ ਕੀਤਾ ਸੀ ਕਿ ਭਾਈ ਕੋਈ ਵੀ ਆਰ ਐਟ ਦ ਪੁਆਇੰਟ ਵੇਅਰ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੀ ਸੁਸਾਈਡਲ ਨੰਬਰਸ ਪੰਜਾਬ ਦੇ ਕਿਸਾਨਾਂ ਦੇ ਨਾਲੋਂ ਕੈਨੇਡਾ ਦੇ ਵਿੱਚ ਉਹਨਾਂ ਦੇ ਨੰਬਰਸ ਨੇ ਜ਼ਿਆਦਾ ਹੋ ਜਾਣਗੇ ਐਂਡ ਨੋ ਬੋਡੀ ਇਜ਼ ਟਾਕਿੰਗ ਅਬਾਊਟ ਇਟ, ਦੇ ਆਰ ਨੋਟ ਟਾਕਿੰਗ ਅਬਾਊਟ ਇਟ। ਯੂ ਥਿੰਕ ਵੀ ਆਰ ਐਟ ਦੈਟ ਪੁਆਇੰਟ ਔਰ ਸਟਿਲ? ਔਰ ਮੈਂ ਇਹਨੂੰ ਜ਼ਿਆਦਾ ਵਧਾ ਕੇ ਗੱਲ ਕਰ ਰਿਹਾ, ਕੀ ਕਹਿਣਾ ਚਾਹੁੰਦੇ ਹੋ?
ਮੈਂ ਕਹਿੰਦਾ ਜਗਦੀਸ਼ ਜੀ, ਡੈਫੀਨੇਟਲੀ ਸੀਰੀਅਸ ਮਸਲਾ ਆ। ਬਹੁਤ ਲੇਟਲੀ ਮੈਂ ਵੀ ਨੰਬਰ ਦੇਖ ਰਹੇ ਹਾਂ, ਅਸੀਂ ਸੁਣਨ 'ਚ ਆ ਰਿਹਾ ਆ। ਇਹ ਬੱਚੇ ਦੇਖੋ, ਪਹਿਲੀ ਤਾਂ ਗੱਲ ਇਸ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਕਿ ਉਹਨਾਂ ਦੇ ਸ਼ੁਰੂ ਤੋਂ ਹੀ ਪ੍ਰੈਸ਼ਰ ਪੈ ਜਾਂਦਾ ਆ, ਚਾਹੇ ਉਹ ਆਰਥਿਕ ਤੌਰ 'ਤੇ ਹੋਵੇ, ਚਾਹੇ ਉਹ ਕਰੀਅਰ ਤੌਰ 'ਤੇ ਹੋਵੇ, ਚਾਹੇ ਉਹ ਆਪਣੇ ਇਮੀਗ੍ਰੇਸ਼ਨ ਸਟੇਟਸ ਤੌਰ 'ਤੇ ਹੋਵੇ, ਹਰ ਪਾਸਿਓਂ ਬੱਚੇ ਪ੍ਰੈਸ਼ਰ 'ਤੇ ਹੁੰਦੇ ਆ, ਇਕੱਲੇ ਹੁੰਦੇ ਆ, ਸਾਥ ਕੋਈ ਨਹੀਂ ਹੁੰਦਾ। ਇਹ ਸਾਨੂੰ ਬਹੁਤ ਹੀ ਸੀਰੀਅਸ ਇਸ਼ੂ ਆ, ਇਹਦੇ ਵੱਲ ਦੇਖਣਾ ਚਾਹੀਦਾ ਹੈ। ਤਾਂ ਹੀ ਮੈਂ ਬੱਚਿਆਂ ਨੂੰ ਵੀ ਕਹੂੰਗਾ, ਰੀਚ ਆਊਟ ਫੋਰ ਹੈਲਥ। ਅਗਰ ਤੁਹਾਨੂੰ ਕੋਈ ਇਹੋ ਜਿਹਾ ਮਸਲਾ ਹੈਗਾ ਜਿੱਥੇ ਤੁਹਾਨੂੰ ਲੱਗਦਾ ਕਿ ਤੁਸੀਂ ਮੈਂਟਲ ਹੈਲਥ ਤੁਹਾਡੀ ਐਟ ਸਟੇਕ ਹੈਗੀ ਆ, ਪਰ ਜਿਵੇਂ ਤੁਹਾਨੂੰ ਕਿਹਾ ਜਗਦੀਸ਼ ਜੀ, ਬਹੁਤ ਵੱਡਾ ਪ੍ਰੈਸ਼ਰ ਇਹਨਾਂ ਬੱਚਿਆਂ 'ਤੇ, ਅਤੇ ਮੈਂ ਤੁਹਾਨੂੰ ਐਕਚੁਲੀ ਧੰਨਵਾਦ ਕਰੂੰਗਾ ਤੁਹਾਡਾ ਕਿ ਤੁਸੀਂ ਅਗਰ ਇਸ ਇਸ਼ੂ 'ਤੇ ਗੱਲ ਕੀਤੀ ਹੈ ਅਤੇ ਸ਼ੁਰੂਆਤ ਕੀਤੀ ਆ। ਡੈਫੀਨੇਟਲੀ ਇਹ ਡਾਇਲੋਗ ਸ਼ੁਰੂ ਹੋਣਾ ਚਾਹੀਦਾ ਆ ਐਂਡ ਆਈ ਕੰਗ੍ਰੈਚੁਲੇਟ ਜੀ ਤੁਸੀਂ ਕਿ ਸ਼ੁਰੂਆਤ ਹੀ ਕੀਤੀ ਆ, ਵੈਰੀ ਸੀਰੀਅਸ ਇਸ਼ੂ।
ਥੈਂਕ ਯੂ ਬਾਬੂ ਜੀ, ਆਪਣਾ ਸਮਾਂ ਇਸ ਸਮੇਂ ਸਮਾਪਤੀ ਵਾਲਾ। ਥੈਂਕ ਯੂ। ਮੈਂ ਤੁਹਾਡੀ ਪੋਲੀਟੀਕਲ ਅਤੇ ਤੁਹਾਡੇ ਲਾਅ ਦੀ ਐਕਸਪਰਟੀਜ਼ ਦੇ ਅੰਡਰ ਕੁਝ ਖਬਰਾਂ 'ਤੇ ਗੱਲ ਕਰ ਦੇਣਾ, ਪਰ ਆਪਣੇ ਸੋਤੇ ਨੂੰ ਇੱਕ ਵਾਰੀ ਫਿਰ ਇਹਨਾਂ ਨੰਬਰ ਦੇਣਾ ਚਾਹਾਂਗਾ, 647-539-3020। ਗੱਲਬਾਤ ਕਰਨੀ ਹੈ ਤੁਸੀਂ ਕਿਤੇ ਵੀ ਐਕਸੀਡੈਂਟ 'ਚ ਕੋਈ ਸੱਟ ਪੇਟ ਲੱਗ ਗਈ ਹੈ, ਉਹਦੇ 'ਚ ਤੁਸੀਂ ਐਕਸਪਰਟ ਓਪੀਨੀਅਨ ਲੈਣਾ ਚਾਹੁੰਦੇ ਹੋ, ਸਲਾਹ ਲੈਣੀ ਚਾਹੁੰਦੇ ਹੋ, ਆਪਣਾ ਕੇਸ ਕਰਨਾ ਚਾਹੁੰਦੇ ਹੋ ਇਹਨਾਂ ਦੇ ਥਰੂ, 647-539-3020। ਥੈਂਕ ਯੂ ਸੋ ਮੱਚ ਬਾਬੂ ਜੀ।
ਜਗਦੀਸ਼ ਜੀ, ਆਲਵੇਜ਼ ਅ ਪਲੇਜ਼, ਸ਼ੁਕਰੀਆ ਜੀ।
ਮੇਰਾ ਨੰਬਰ ਹੈ 416-970-5005, 416-970-5005। ਇਹ ਜਿਹੜਾ ਮੀਡੀਆ ਹੁਣ ਲਗਭਗ ਇੱਕ ਤਰ੍ਹਾਂ ਦਾ ਮੇਰਾ ਪਾਰਟ ਟਾਈਮ ਪ੍ਰੋਫੈਸ਼ਨ ਅਤੇ ਫੁੱਲ ਟਾਈਮ ਪ੍ਰੋਫੈਸ਼ਨ ਮੇਰਾ ਰੀਅਲ ਸਟੇਟ, ਮਾਊਂਟ ਵੈਲੋ ਕੋਂਡੋ ਸੇਂਟ ਕੈਥਰਨ ਦੇ ਵਿੱਚ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ, ਗੁੱਡ ਪ੍ਰਾਈਸ ਹੈ, ਗੁੱਡ ਇਨਸੈਂਟਿਵ ਨੇ, 2023 'ਚ ਕਲੋਜ਼ ਹੋਣੀ ਹੈ। 416-970-5005 'ਤੇ ਮੈਨੂੰ ਕਾਲ ਕਰਨੀ ਹੈ। ਦਿਓ ਆ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ।
ਸਤਿ ਸ਼੍ਰੀ ਅਕਾਲ। ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
The views expressed on the preceding program may not necessarily be those of the owner or management of WTOR radio station.
ओंटेरियो के स्कूलों को सुरक्षित रूप से फिर से खोलने में हम सभी को अपनी भूमिका निभानी है, इसीलिए हमारे बच्चों को सुरक्षित रखने के लिए ओंटेरियो सरकार ने एक व्यापक योजना विकसित करने के लिए डॉक्टरों, स्वास्थ्य अधिकारियों, स्कूल बोर्ड्स और शिक्षकों के साथ काम किया। साथ मिलकर काम करते हुए हमारी योजना में शारीरिक दूरी रखना, स्कूल्स में अधिक नर्सेज रखना, मास्क पहनना, ज्यादा सफाई और हैंड सैनिटाइजेशन तथा छात्रों और स्कूल कर्मचारियों की भलाई सुनिश्चित करने के लिए अन्य उपाय शामिल हैं। अधिक जानने के लिए कृपया ontario.ca/reopeningschools पर जाएं। ओंटेरियो सरकार द्वारा भुगतान किया गया।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਕਾਲ ਟਾਇਰ, ਕਾਲ ਟਾਇਰ, ਕਾਲ ਟਾਇਰ। सर्दियों के लिए गाड़ियों के टायर तब्दील करने हो या नए टायर खरीदने हो तो कार टायर पर जाकर रजिस्टर करें और रेडियो 770 AM का हवाला देने पर 4 नए टायरों की इंस्टॉलेशन बिल्कुल मुफ्त करवाएं। ये पेशकश 15 अक्टूबर तक महदूद है। KALTIRE.com
अकाल ट्रक ल्यूब दी ग्रैंड ओपनिंग थाड़े जाने पहचाने राजा या फिर जस ट्रक दी बेहतरीन क्वालिटी सर्विस ते नाल फिर वारंटी अकाल ट्रक एंड ल्यूब
ड्राइव थ्रू
अकाल ट्रक एंड ल्यूब
ट्रक वॉश
अकाल ट्रक एंड ल्यूब
रिपेयर
अकाल ट्रक एंड ल्यूब
टायर सर्विस
अकाल ट्रक एंड ल्यूब
कॉल जस ओ राजा।